अनिर्मल ज्ञान रतन चानन अज्ञान अंधेर गवाया तेरे नाम अनेक कीमत नहीं पाई सच नाम हर हृदय वसाई कीमत कौन करे प्रभ तेरी तू आपे सहज समाया नाम अमोल के अगमे अपारा ना को हुआ तोलन हारा आपे तोले तोल तोलाए गुर सबदी मेल तोलाया सेवक सेवे करे अरदास तू आपे मेल बहाले पास सबना जिया का सुखदाता पूरा कर्म ते आया जत सत संजम जे सच कमावे एहो मन निर्मल जे हर गुण गावे इस दिख मह अमृत प्राप्त होवे हर जियो मेरे भाया जिसनो बुझाए सोई बूझा हर गुण गावे अंदर सूझा हौमे मेरा ठाकुर हाए सहजे ही सच पाया बिन कर्मा होर फिरै कनेरी मर मर जमे चुके न फेरी दिख का राता दिख कमावे सुख न कबहू पाया गौते भेख करे भेख तारी बिन शब्द होमे किने न मारी जीवत मरे त मुक्त पाए सच्चे नाए समाया अज्ञान तृष्णा इस तन ही जलाए इस दी बूझ जे गुर शब्द कमाए तन मन शीतल क्रोध निवारे होमे मार समाया सच्चा साहिब सच्ची वड्याई गुर प्रसादी विरले पाई नानक एक कह बेनंती नामे नाम समाया नानक एक कह बेनंती नामे नाम समाया वाहिगुरु जी का खालसा वाहिगुरु जी की फतेह पत पावन ज्योति स्वरूप श्री नवाज पातशाह जबर छत्र तक दे मालक सच गुरु ग्रंथ साहब महाराज जी के पावन पित्र हजूरी में जुड़ बैठे गुरु खालसा साहब संगत जी महाराज जी जपार कृपालता हुई है अमृत वेले तो सतगुरु सच्चे पातशाह जी के दर कर दी हाजरी सजी संगत भर के महाराज जी प्रसन्नता प्राप्त कर रहे हैं अमृत वेले तो महाराज साहब पित्र हजूरी विच श्री साहब जी के पाठ वाहेगुरु मंत्र दे जाप पंज बाणिया दे नितने मासा जी दीवार दे कीर्तन होए हन बड़ी वार गुरबाणी की कथा जो आप जी रोज सरवण करते हो सतगुरु श्री गुरु अमरदास महाराज साहब जी कृपा कर रहे हैं मन चित बिरतिया की एकाग्रता बना के सरदा भावना नाल गुरु साहब जी का पावन पित्र उपदेश सरवण करके लाह प्राप्त करिए जी
सतनाम श्री वाहे गुरु साहेब जी मारू महला तीजा
मारू राग अंदर सतगुरु श्री गुरु अमरदास महाराज साहब जी कृपा कर रहे हैं जिन्हों की बाबत उन्हों की वड्याई विच भटानी साहब संघ जी बचन किए हैं गुर अमरदास की अकथ कथा है एक जिही कश कथन न जाई गुरु अमरदास महाराज साहब जी के सत्संग जी सारे गुणा का कोई कथन नहीं कर सकता सतगुरां दी जिहड़ी कथा उन्हां दे जीवन दे कौतक जो हन ओह कथन तो रहित हन भाव बेअंत कौतकां दे मालक गुरु अमरदास महाराज सच्चे पातशाह जी मारू राग अंदर कृपा करदे हन जी
आगम अगोचर वे परवाहे
ਉਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਸੰਗਤ ਜੀ ਅਗਮ ਹੈ ਅਗਮ ਦਾ ਅਰਥ ਹੈ ਮਨ ਦੀ ਜਿਸ ਤੱਕ ਪਹੁੰਚ ਨਾ ਹੋਵੇ ਮਨ ਦੀਆਂ ਚਲਾਕੀਆਂ ਚਤਰਾਈਆਂ ਕਰਕੇ ਜਿਸ ਤੱਕ ਨਾ ਪਹੁੰਚ ਸਕਦੇ ਹੋਈਏ ਅਗੋਚਰ ਹੈ ਜਿਹੜਾ ਇਹਨਾਂ ਇੰਦਰੀਆਂ ਦਾ ਵਿਸ਼ਾ ਨਾ ਹੋਵੇ ਅੱਖਾਂ ਦਾ ਵਿਸ਼ਾ ਨਾ ਹੋਵੇ ਮਨ ਦਾ ਅੱਖਾਂ ਨੂੰ ਇਉਂ ਦੇਖ ਨਾ ਸਕਦੀਆਂ ਹੋਣ ਜਿਹੜਾ ਨਿਰੰਕਾਰ ਆਕਾਰ ਤੋਂ ਰਹਿਤ ਹੈ ਉਹ ਮਨ ਬੁੱਧੀ ਦੀ ਪਕੜ ਤੋਂ ਪਰੇ ਆਕਾਰ ਤੋਂ ਰਹਿਤ ਹੈ ਤੇ ਫਿਰ ਬੇਪਰਵਾਹ ਹੈ ਪਰਮਾਤਮਾ ਕਿਸੇ ਦੀ ਕਾਨਕ ਨੋਟ ਨਹੀਂ ਸਾਧ ਸੰਗਤ ਜੀ ਉਹ ਰੱਖਦਾ ਉਹਦੀ ਬਣਾਈ ਹਰ ਵਸਤੂ ਸਾਧ ਸੰਗਤ ਜੀ ਅਸਲ ਵਿਚ ਕਿਸੇ ਨਾ ਕਿਸੇ ਦੀ ਪਰਵਾਹ ਮੰਨਦੀ ਹੈ ਸੂਰਜ ਚੰਦਰਮਾ ਹਵਾ ਇਹ ਤੱਤ ਅਕਾਲ ਪੁਰਖ ਵਾਹਿਗੁਰੂ ਦੀ ਸਾਧ ਸੰਗਤ ਜੀ ਕਾਨਕ ਨੋਟ ਦੇ ਅੰਦਰ ਹਨ
ਮਨੁੱਖ ਨੂੰ ਕਿਸੇ ਨਾ ਕਿਸੇ ਦੀ ਪਰਵਾਹ ਹਰ ਵੇਲੇ ਮੰਨਣੀ ਪੈਂਦੀ, ਪਰ ਜੇ ਬੇਪਰਵਾਹ ਕੋਈ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜਾਂ ਫਿਰ ਉਹ ਗੁਰਮੁਖ ਬੇਪਰਵਾਹ ਹੋ ਜਾਂਦੇ ਆ ਜਿਹੜੇ ਉਹਦੇ ਵਿਚ ਭੇਦ ਹੋ ਜਾਣ, ਜੀਵਨ ਮੁਕਤ ਹੋਣ, ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਾਂ ਸਤਸੰਗ ਜੀ ਕਹਿੰਦੇ ਹਾਂ। ਮਹਾਰਾਜ ਦੇ ਬਚਨ ਨੇ, ਬੇਪਰਵਾਹ ਸਦਾ ਹਰ ਰੰਗ ਹੈ ਜਾ ਕੋ ਪਾਖ ਸੁਆਮੀ, ਜਿਸ ਦੇ ਪੱਖ ਵਿਚ ਪਰਮੇਸ਼ਰ ਹੋ ਜਾਵੇ ਸਤਸੰਗ ਜੀ ਉਹ ਵੀ ਬੇਪਰਵਾਹ ਹੁੰਦਾ, ਕਿਸੇ ਦੀ ਫਿਰ ਉਹ ਪਰਵਾਹ ਨਹੀਂ ਮੰਨਦਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ। ਮਹਾਰਾਜ ਦੇ ਬਚਨੇ, ਰੰਗ ਰੋਵ ਹੈ, ਰੰਗ ਹੱਸਦਾ ਹੈ, ਰੰਗ ਰੋਵ ਹੈ, ਚੁੱਪ ਭੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾਹ। ਬ੍ਰਹਮ ਗਿਆਨੀਆਂ ਦੀ ਅਵਸਥਾ ਹੁੰਦੀ, ਕਹਿੰਦੇ ਨੇ ਉਹ ਆਪਣੀ ਮੌਜ ਵਿਚ ਭਾਵਾਂ ਰੋਣ, ਭਾਵਾਂ ਹੱਸਣ, ਭਾਵਾਂ ਚੁੱਪ ਕੀਤੇ ਹੋਣ, ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਮੰਨਦੇ। ਜੇ ਬ੍ਰਹਮ ਗਿਆਨੀ ਦੀ ਅੱਖਾਂ ਤੋਂ ਪਾਣੀ ਆਇਆ ਤੇ ਇਹਦਾ ਅਰਥ ਇਹ ਨਹੀਂ ਵੀ ਉਹਨੂੰ ਕੋਈ ਪਰਵਾਹ, ਕੋਈ ਚਿੰਤਾ, ਕੋਈ ਫਿਕਰ ਲੱਗ ਗਿਆ, ਆਪਣੀ ਮੌਜ ਵਿਚ ਹੀ ਆਇਆ। ਜੇ ਹੱਸਦਾ ਤਾਂ ਵੀ ਆਪਣੀ ਮੌਜ ਵਿਚ, ਜੇ ਮਸਤ ਹੋਇਆ ਚੁੱਪ ਕੀਤਾ ਤਾਂ ਵੀ ਮੌਜ ਵਿਚ, ਪਰਮਾਤਮਾ ਤੋਂ ਬਿਨਾਂ ਸਾਧ ਸੰਗਤ ਜੀ ਉਹ ਕਿਸੇ ਦੀ ਪਰਵਾਹ ਨਹੀਂ ਮੰਨਦੇ। ਜਾਂ ਤਾਂ ਬੇਪਰਵਾਹ ਪਰਮਾਤਮਾ, ਜਾਂ ਫਿਰ ਬੇਪਰਵਾਹ ਗੁਰੂ ਸਾਹਿਬ ਨੇ, ਜਾਂ ਫਿਰ ਗੁਰੂ ਦੇ ਪਿਆਰੇ ਬ੍ਰਹਮ ਗਿਆਨੀ ਬੇਪਰਵਾਹ ਹੁੰਦੇ ਹਨ। ਇਹ ਗੁਣ ਪਰਮਾਤਮਾ ਦੇ ਨੇ, ਜਿਸ ਉਤੇ ਪਰਮਾਤਮਾ ਕਿਰਪਾ ਕਰੇ ਉਸ ਵਿਚ ਵੀ ਸਾਰੇ ਗੁਣ ਆ ਜਾਂਦੇ ਹਨ।
ਆਪੇ ਮਿਹਰਵਾਨ ਅਗਮ ਅਥਾਹੇ,
ਉਹ ਫਿਰ ਸਾਧ ਸੰਗਤ ਜੀ ਬੇਪਰਵਾਹ, ਤੇ ਇਹਦਾ ਅਰਥ ਇਹ ਨਹੀਂ ਭਈ ਉਹ ਕਠੋਰ ਹਿਰਦੇ ਵਾਲਾ ਜਾਂ ਕਰੂਰ ਹੈ, ਜਾਂ ਫਿਰ ਸਾਧ ਸੰਗਤ ਜੀ ਉਹ ਕਿਰਪਾਲੂ ਨਹੀਂ। ਕਹਿੰਦੇ ਨੇ ਅਸਲ ਵਿਚ ਉਹ ਮਿਹਰਵਾਨ ਹੈ, ਭਾਵੇਂ ਮਨ ਦੀ ਪਕੜ ਤੋਂ ਪਰੇ ਆ, ਤੇ ਮਿਹਰਬਾਨ ਕਿੰਨਾ ਕ ਹੈ ਇਸ ਗੱਲ ਦਾ ਵੀ ਕੋਈ ਸਾਧ ਸੰਗਤ ਜੀ ਥਾਂ ਨਹੀਂ ਪਾ ਸਕਦਾ। ਏਡਾ ਮਿਹਰਬਾਨ ਹੈ ਉਹ, ਸਾਡੇ ਔਗਣ ਦੇਖਦਾ ਪਰ ਦੇਖ ਕੇ ਅਨਡਿੱਠ ਕਰ ਦਿੰਦਾ। ਇੰਨਾ ਮਿਹਰਬਾਨ ਹੈ ਵੀ ਜਿਹੜੇ ਉਹਦਾ ਨਾਮ ਬਿਲਕੁਲ ਨਹੀਂ ਲੈਂਦੇ ਉਹਨਾਂ ਨੂੰ ਵੀ ਪ੍ਰਸ਼ਾਦਾ ਪਾਣੀ ਦੇ ਰਿਹਾ। ਮਹਾਰਾਜ ਦੇ ਬਚਨ, ਦਸਵੇਂ ਪਾਤਸ਼ਾਹ ਜੀ ਦੇ ਪੋਖਤ ਹੈ, ਜਲ ਮੈਂ, ਥਲ ਮੈਂ, ਪਲ ਮੈਂ, ਕਿਸੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੋਸ਼ ਦੇਖਦਾ, ਪਾਪ ਦੇਖਦਾ, ਕਿਰਤ ਘਣਤਾ ਦੇਖਦਾ, ਲੋਕਾਂ ਨੂੰ ਪਾਮਰਤਾਈ ਕਰਦਿਆਂ ਦੇਖਦਾ, ਬੇਮੁਖਤਾ ਵੀ ਦੇਖਦਾ ਸਾਰਿਆਂ ਦੀ, ਪਰ ਫਿਰ ਵੀ ਪ੍ਰਸ਼ਾਦਾ ਦੇ ਰਿਹਾ, ਇੰਨਾ ਮਿਹਰਬਾਨ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਧ ਸੰਗਤ ਜੀ ਗੁਣ ਹੈ। ਕਿਸੇ ਦਾ ਕੋਈ ਇੱਕ ਔਗਣ ਦੇਖ ਲਿਆ ਜਾਵੇ ਤੇ ਮੁੜ ਲੋਕ ਉਹਦੇ ਨਾਲ ਕਈ ਕਈ ਸਾਲ ਬੋਲਦੇ ਹੀ ਨਹੀਂ, ਕਹਿੰਦੇ ਭਈ ਇਹਦੇ ਤੇ ਇੰਨੇ ਪਾਰ ਪਕਾਰ ਕੀਤੇ ਸੀ, ਇਹਦੇ ਵਿਚ ਤਾਂ ਆਹ ਔਗਣ ਨਹੀਂ। ਪਰ ਦਸਵੇਂ ਪਾਤਸ਼ਾਹ ਕਹਿੰਦੇ ਦੇਖੋ ਸਾਰੇ ਔਗਣ ਪਰਮਾਤਮਾ ਦੇਖ ਰਿਹਾ, ਇਹ ਨੀ ਵੀ ਉਹਦੇ ਤੋਂ ਲੁਕੇ ਨੇ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰ, ਸਾਰੇ ਦੋਸ਼ਾਂ ਨੂੰ ਦੇਖਦਾ ਫਿਰ ਵੀ ਸਾਧ ਸੰਗਤ ਜੀ ਦੇ ਰਿਹਾ ਸਾਰੀ ਸ੍ਰਿਸ਼ਟੀ ਨੂੰ, ਇੰਨਾ ਮਿਹਰਬਾਨ ਹੈ ਉਹ ਪਰਮਾਤਮਾ।
ਅੱਪੜ ਕੋਈ ਨਾ ਸਕੈ ਤਿਸਨੋ ਗੁਰਸਬ ਦੀ ਮੇਲਾਇਆ,
ਆਪਣੀ ਸਿਆਣਪ ਜਾਂ ਚਤਰਾਈ ਨਾਲ ਉਹਦੇ ਤੱਕ ਕੋਈ ਨਹੀਂ ਪਹੁੰਚ ਸਕਦਾ। ਹਾਂ ਜਿੰਨੇ ਮਿਲੇ ਨੇ ਗੁਰੂ ਦੇ ਸ਼ਬਦ ਕਰਕੇ ਜ਼ਰੂਰ ਮਿਲੇ ਆ, ਬੁਲਾਉਣ ਵਾਲਾ ਗੁਰੂ ਦਾ ਸ਼ਬਦ ਹੈ, ਆਪਣੇ ਆਪ ਉਹਦੇ ਤੱਕ ਕੋਈ ਨਹੀਂ ਪਹੁੰਚ ਸਕਦਾ। ਉਹ ਮਿਹਰਬਾਨ ਹੈ, ਕਿਰਪਾਲੂ ਹੈ, ਦਿਆਲੂ ਹੈ, ਫਿਰ ਮਨ ਬੁੱਧੀ ਦੀ ਪਕੜ ਤੋਂ ਸਾਧ ਸੰਗਤ ਜੀ ਉਹ ਪਰੇ ਹੈ। ਸਤਿਗੁਰਾਂ ਦੇ ਬਚਨ ਹਨ, ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨਾ ਜਾਣਿਆ, ਜਿਹੜਾ ਸਭ ਤੋਂ ਮੁੱਢ ਵਾਲਾ ਜਦੋਂ ਯੁੱਗ ਨਹੀਂ ਸੀ ਬਣੇ ਉਦੋਂ ਵੀ ਉਹ ਸੀ, ਹੁਣ ਯੁੱਗਾਂ ਵਿਚ ਵੀ ਹੈ, ਉਸ ਪਰਮਾਤਮਾ ਦਾ ਸਾਧ ਸੰਗਤ ਜੀ ਕੋਈ ਅੰਤ ਨਹੀਂ ਜਾਣ ਸਕਦਾ। ਅੰਤ ਤਾਂ ਜਾਣ ਸਕੇ ਜੇ ਸਾਧ ਸੰਗਤ ਜੀ ਮਨ ਦੀ ਪਕੜ ਚ ਆ ਜੇ ਤਾਂ, ਪਰ ਮਨ ਦਿਆਂ ਫੁਰਨਿਆਂ ਮਨ ਦੀ ਕਲਪਨਾ ਤੋਂ ਪਰੇ ਹੈ ਪਰਮਾਤਮਾ। ਇਸ ਕਰਕੇ ਕਿਸੇ ਯੁੱਗ ਵਿਚ ਵੀ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਜਾਣਿਆ। ਸਰਬ ਨਿਰੰਤਰ ਰਾਮ ਰਹਿਆ ਰੱਬ ਐਸਾ ਰੂਪ ਵਿਖਾਨਿਆ, ਕਹਿੰਦੇ ਸਾਰਿਆਂ ਵਿਚ ਪਰਿਪੂਰਨ ਹੈ, ਸਾਰੀ ਥਾਈ ਵਸਦਾ, ਐਸਾ ਉਹਦਾ ਰੂਪ ਹੈ, ਹੈ ਵੀ ਸਾਰਿਆਂ ਦੇ ਨੇੜੇ ਪਰ ਫਿਰ ਵੀ ਉਹਦੀ ਬਾਬਤ ਉਹਦਾ ਕੋਈ ਅੰਤ ਨਹੀਂ ਜਾਣ ਸਕਦਾ, ਆਪਣੇ ਆਪ ਕੋਈ ਉਹਦੇ ਤੱਕ ਪਹੁੰਚ ਨਹੀਂ ਸਕਦਾ। ਗੁਰੂ ਦੇ ਸ਼ਬਦ ਦੁਆਰਾ ਹੀ ਮਿਲੇ ਹਨ ਜਿਹਨੇ ਮਿਲੇ ਹਨ ਪਰਮਾਤਮਾ ਨੂੰ।
ਤੁਦ ਨੂੰ ਸੇਵੈ ਜੋ ਤੁਦ ਭਾਵੈ,
ਹਾਂ ਜਿਹੜੇ ਸਾਧ ਸੰਗਤ ਜੀ ਉਹਨੂੰ ਚੰਗੇ ਲੱਗਣ ਲੱਗ ਪੈਣ ਉਹਦੀ ਸੇਵਾ ਚ ਲੱਗ ਜਾਂਦੇ, ਉਹਨੂੰ ਚੇਤੇ ਕਰਦੇ ਆ, ਉਹਨੂੰ ਧਿਆਉਣਗੇ, ਪਰ ਉਹ ਇਹਨਾਂ ਉੱਤੇ ਉਸੇ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਜੀ।
ਗੁਰ ਕੈ ਸਬਦੇ ਸੱਚ ਸਮਾਵੈ,
ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਸਾਧ ਸੰਗਤ ਜੀ ਸੱਚ ਵਿਚ ਪਰਮੇਸ਼ਰ ਵਿਚ ਗੁਰਮੁਖ ਸਮਾ ਜਾਂਦੇ ਹਨ। ਹੈ ਤਾਂ ਪਰਮੇਸ਼ਰ ਸਾਰਿਆਂ ਥਾਵਾਂ ਤੇ, ਉਹਦੇ ਵਿਚ ਸਮਾਇਆ ਸਾਧ ਸੰਗਤ ਜੀ ਕਿਵੇਂ ਜਾ ਸਕਦਾ। ਇਹ ਤਤ ਤੱਤਾਂ ਚ ਸਮਾ ਜਾਂਦੇ ਜਦੋਂ ਪਰਮਾਤਮਾ ਦੀ ਕਿਰਪਾ ਹੋਵੇ, ਗੁਰੂ ਦੇ ਸ਼ਬਦ ਦੁਆਰਾ ਸੰਗਤਾ ਮਮਤਾ ਦਾ ਨਾਸ਼ ਕਰਕੇ ਫਿਰ ਸਾਧ ਸੰਗਤ ਜੀ ਕੋਈ ਉਸ ਪਰਮਾਤਮਾ ਚ ਸਮਾ ਸਕਦਾ। ਇਹ ਵੀ ਇੱਕ ਉਹਦਾ ਚਰਜ ਕਰਨ ਵਾਲਾ ਕੌਤਕ ਹੀ ਹੈ। ਕਹਿੰਦੇ ਨੇ ਅਕੁੱਲ ਪੁਰਖ ਇੱਕ ਚਲਦੇ ਉਪਾਇਆ, ਘੱਟ ਘੱਟ ਅੰਤਰ ਬ੍ਰਹਮ ਸਮਾਇਆ, ਅਕਾਲ ਪੁਰਖ ਵਾਹਿਗੁਰੂ ਦਾ ਚਲਦ ਹੁੰਦਾ ਕੌਤਕ। ਕਹਿੰਦੇ ਉਸ ਪਰਮੇਸ਼ਰ ਦਾ ਕਿ ਕਿੱਡਾ ਵੱਡਾ ਕੌਤਕ ਹੈ ਵੀ ਸਾਰਿਆਂ ਦੇ ਅੰਦਰ ਉਹ ਰਹਿ ਰਿਹਾ ਪਰਮਾਤਮਾ, ਸਭ ਸਰੀਰਾਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ, ਫਿਰ ਵੀ ਸਾਰੇ ਸਰੀਰ ਦੁਖੀ ਨੇ, ਫਿਰ ਵੀ ਸਾਰੇ ਨਰਕਾਂ ਨੂੰ ਜਾ ਰਹੇ, ਫਿਰ ਵੀ ਸਾਰੇ ਪਾਪ ਕਰੀ ਜਾਂਦੇ। ਕਿਉਂ? ਕਿਉਂਕਿ ਉਹਦੇ ਤੱਕ ਪਹੁੰਚ ਨਹੀਂ ਹੈ, ਤਾਂ ਉਹ ਬਿਲਕੁਲ ਆਪਣੇ ਕੋਲ ਹੀ ਪਰ ਕਦੇ ਓਹਦਾ ਅਨੁਭਵ ਨਹੀਂ ਹੋਇਆ, ਕਦੇ ਓਹਦੇ ਤੱਕ ਆਪਣੀ ਪਛਾਣ ਨਹੀਂ ਬਣੀ। ਉਹ ਪਛਾਣ ਗੁਰੂ ਦੇ ਸ਼ਬਦ ਦੁਆਰਾ ਬਣਦੀ ਹੈ। ਸ਼ਬਦ ਦਾ ਆਸਰਾ ਲੈਣ ਵਾਲੇ ਸਤਸੰਗ ਜੀ ਅਖੀਰ ਉਸੇ ਵਿਚ ਹੀ ਸਮਾ ਜਾਂਦੇ ਹਨ।
ਅਨ ਦਿਨ ਗੁਣ ਰਵਹਿ ਦਿਨ ਰਾਤੀ, ਰਸਨਾ ਹਰ ਰਸ ਪਾਇਆ।
ਇਹਨਾਂ ਦੀ ਰਸਨਾ ਨੂੰ ਨਾਮ ਵਿਚੋਂ ਕੁਝ ਰਸ ਆਉਣ ਲੱਗ ਪਵੇ, ਉਹ ਦਿਨੇ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਵਿਚ ਹੀ ਤਦਾਕਾਰ ਰਹਿੰਦੇ ਨੇ। ਦਿਨੇ ਰਾਤ ਸਤਸੰਗ ਜੀ ਪਰਮਾਤਮਾ ਦੇ ਗੁਣ ਗਾਉਂਦੇ। ਕਿਉਂ? ਕਿਉਂਕਿ ਗੁਣ ਗਾਉਣ ਵਿਚ ਉਹਨਾਂ ਨੂੰ ਰਸ ਆਉਂਦਾ। ਬੱਧੇ ਰੁੱਧੇ ਨਹੀਂ ਗਾਉਂਦੇ, ਉਹ ਕੋਈ ਆੜ ਪੂਰਾ ਨਹੀਂ ਕਰਦੇ। ਹਾਂ, ਉਹਨਾਂ ਨੂੰ ਆਨੰਦ ਆਉਂਦਾ ਉਸ ਪਰਮਾਤਮਾ ਦੀ ਵਡਿਆਈ ਕੀਤਿਆਂ, ਰਸਨਾ ਨਾਲ ਉਹਦੀ ਵਡਿਆਈ ਕੀਤਿਆਂ ਆਨੰਦ ਆਵੇਗਾ, ਕੰਨਾਂ ਨਾਲ ਉਹਦੀ ਵਡਿਆਈ ਸਰਵਣ ਕੀਤਿਆਂ ਆਨੰਦ ਆਵੇਗਾ। ਇਸ ਲਈ ਕਹਿੰਦੇ ਦਿਨੇ ਰਾਤ ਫਿਰ ਉਹ ਗੁਰਮੁਖ ਪਿਆਰੇ ਇਸੇ ਕੰਮ ਚ ਲੱਗੇ ਰਹਿੰਦੇ। ਤਾਂ ਹੀ ਤਾਂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ, ਰੇ ਮਨ ਕੌਣ ਗਤ ਹੋਏ ਹੈ ਤੇਰੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਕਹਿੰਦੇ, ਮਨਾ ਤੇਰਾ ਕੀ ਬਣੇਗਾ, ਕਦੀ ਤੂੰ ਇਹ ਵਿਚਾਰ ਕੀਤੀ? ਕੁਝ ਤਾਂ ਆਪਣਾ ਜਨਮ ਸਫਲਾ ਕਰ ਗਏ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਵਿਚੋਂ ਰਾਸ ਲਿਆ, ਪਰ ਤੇਰਾ ਕੀ ਬਣਨਾ? ਤੋ ਕਹਿੰਦੇ ਨੇ, ਇਹ ਜਗ ਮੈਂ ਰਾਮ ਨਾਮ ਸੋਤੋ ਨਹੀਂ ਸੁਣਿਓ ਕਾਨ। ਸੰਸਾਰ ਤੇ ਪਰਮਾਤਮਾ ਦੇ ਨਾਮ ਦੀ ਇੰਨੀ ਚਰਚਾ ਸੀ, ਤੂੰ ਕਦੇ ਕੰਨਾਂ ਨਾਲ ਸੁਣੀ ਆ? ਕਦੇ ਧਿਆਨ ਦਿੱਤਾ ਪਰਮਾਤਮਾ ਦੇ ਉਹਨਾਂ ਬਚਨਾਂ ਵੱਲ? ਵਿਖੇ ਨਸੇ ਵਤ ਲਭਾਨ ਮਤ ਨਾਹਿਨ ਫੇਰੀ। ਕਹਿੰਦੇ ਵਿਸ਼ਿਆਂ ਚ ਫਸਿਆ ਰਿਹਾ, ਮਤ ਫੇਰੀ ਨੀ, ਉਲਟਾਈ ਨੀ, ਦੂਸਰੇ ਪਾਸੇ ਦਾ ਕਦੇ ਖਿਆਲ ਕੀਤਾ ਹੀ ਨਾ ਵੀ ਪਰਮਾਤਮਾ ਦਾ ਨਾਮ, ਉਹਦੀ ਵੀ ਚਰਚਾ ਚੱਲਦੀ ਹੈ, ਉਹ ਨਾਮ ਹੀ ਸਾਰਿਆਂ ਦਾ ਆਸਰਾ। ਕਹਿੰਦੇ ਮਾਨਸ ਕੋ ਜਨਮ ਲੀਨ ਸਿਮਰਨ ਨਾ ਨਿਮਖ ਕੀਨ। ਮਨੁੱਖਾ ਜਨਮ ਲਿਆ ਸੀ ਤੇ ਕਦੀ ਸਿਮਰਨ ਕੀਤਾ ਹੀ ਨਹੀਂ, ਨਿਮਖ ਮਾਤਰ ਵੀ ਨੀ, ਕਦੀ ਚਿੱਤ ਦੀ ਇਕਾਗਰਤਾ ਪ੍ਰੇਮ ਨਾਲ ਬਣਾਈ। ਮਨੁੱਖਾ ਜਨਮ ਉਹਨੇ ਦਿੱਤਾ ਸੀ। ਤਾਰਾ ਸੁਖ ਭਇਓ ਦੀਨ ਪਗਹੋ ਪਰੀ ਬੇਰੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਕਹਿੰਦੇ ਨੇ, ਬਸ ਇਸ ਚੇਤਨ ਮਾਇਆ ਦੇ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਪਿੱਛੇ ਸਾਰੀ ਉਮਰ ਬਤੀਤ ਕਰਦੀ ਸੀ ਤੇ ਆਪਣੇ ਪੈਰਾਂ ਚ ਆਪ ਹੀ ਬੇੜੀ ਪਾ ਲਈ, ਆਪ ਹੀ ਬੰਨ ਲਿਆ ਆਪਣੇ ਆਪ ਨੂੰ। ਤਾਰਾ ਸੁਖ ਭਇਓ ਦੀਨ ਪਗਹੋ ਪਰੀ ਬੇਰੀ। ਕਹਿੰਦੇ ਪਗਹੋ ਪੈਰਾਂ ਚ ਬੇੜੀ ਪਾ ਲਈ ਤੇ ਆਪ ਹੀ ਪਾਈ ਤੂੰ ਆਪਣੇ। ਨਾਨਕ ਜਨ ਕਹਿ ਪੁਕਾਰ ਸੁਪਨੇ ਜੋ ਜਗ ਪਸਾਰ। ਕਹਿੰਦੇ ਅਸੀਂ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਵੀ ਸੰਸਾਰ ਸੁਪਨੇ ਦੀ ਨਿਆਈ ਹੈ। ਸਿਮਰਤ ਨੇ ਕਿਉ ਗੁਆਰ ਮਾਇਆ ਜਾ ਕੇ ਚੇਰੀ। ਕਹਿੰਦੇ ਮੂਰਖਾ, ਮਾਇਆ ਜਿਸ ਪਰਮਾਤਮਾ ਦੀ ਚੇਲੀ ਹੈ ਉਹਨੂੰ ਕਿਉਂ ਨੀ ਚੇਤੇ ਕਰਦਾ? ਜਿਸ ਦੀ ਦਾਸੀ ਹੈ, ਜਿਸ ਦੀ ਸੇਵਕ ਹੈ ਮਾਇਆ ਵੀ, ਉਸ ਪਰਮਾਤਮਾ ਨੂੰ ਕਿਉਂ ਨੀ ਚੇਤੇ ਕਰਦਾ? ਤੋ ਚੇਤੇ ਕਰਦੇ ਸਤਸੰਗ ਜੀ ਉਹ ਗੁਰਮੁਖ ਜਿਨ੍ਹਾਂ ਨੂੰ ਰਸ ਆਉਣ ਲੱਗ ਪਵੇ। ਕਹਿੰਦੇ ਰਸਨਾ ਨਾਲ ਰਸ ਲੈਂਦੇ ਆ ਤੇ ਫਿਰ ਦਿਨੇ ਰਾਤ ਚੇਤੇ ਕਰਦੇ। ਦਿਨੇ ਰਾਤ ਜਿਹੜੇ ਕਰਨ ਵਾਲੇ ਆ ਉਹ ਦਿਨੇ ਰਾਤ ਚੇਤੇ ਚ ਰੱਖਦੇ ਆ, ਜਿਹੜੇ ਨਹੀਂ ਕਰਦੇ ਕਹਿੰਦੇ ਨੇ ਅਸਲ ਵਿਚ ਤੂੰ ਆਪਣੇ ਪੈਰੀ ਆਪ ਹੀ ਬੇੜੀ ਪਾ ਲਈ ਹੈ ਇਹ ਤਾਂ।
ਆਬਦ ਮਰਹੇ ਸੇ ਮਰਨ ਸਵਾਰ ਹੈ।
ਸ਼ਬਦ ਦੁਆਰਾ ਜਿਹੜੇ ਸਤਸੰਗ ਜੀ ਮਰਦੇ ਨੇ ਆਪਣੀ ਮੌਤ ਅਸਲ ਵਿਚ ਸਵਾਰ ਲੈਂਦੇ। ਉਹ ਮੌਤ ਕਈ ਪ੍ਰਕਾਰ ਦੀ ਹੁੰਦੀ ਹੈ। ਮਹਾਰਾਜ ਦੇ ਬਚਨੋਂ ਕਹਿੰਦੇ, ਸ਼ਬਦ ਮਰੋ ਫਿਰ ਜੀਵ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜਿਹੜੇ ਸ਼ਬਦ ਦੇ ਅਭਿਆਸ ਨਾਲ ਜੀਵਤ ਭਾਵ ਨਾਲ ਆਪਣੇ ਅੰਦਰੋਂ ਮਨ ਨੂੰ ਮਾਰ ਲੈਂਦੇ ਸਤਸੰਗ ਜੀ, ਉਹਨਾਂ ਨੂੰ ਮੁੜ ਮੁੜ ਕੇ ਨਹੀਂ ਮਰਨਾ ਪੈਂਦਾ, ਕਿਉਂਕਿ ਇੱਕ ਸਰੀਰਕ ਮੌਤ ਹੈ ਜਿਹੜੀ ਆਈ ਜਾਂਦੀ ਸਾਰਿਆਂ ਨੂੰ। ਇੱਕ ਮੌਤ ਐਸੀ ਹੁੰਦੀ ਜਿਹੜੇ ਮਨਮੁਖ ਰੋਜ਼ ਮਰਦੇ, ਰੋਜ਼ ਉਵੇਂ ਤਾਂ ਸਵਾਸ ਚੱਲਦੇ ਜਿਉਂਦੇ ਆ, ਪਰ ਅਸਲ ਵਿਚ ਸਤਸੰਗ ਜੀ ਸੰਸਾ ਤੇ ਸਹਿਮ ਹੀ ਮਾਰ ਛੱਡਦੇ ਉਹਨਾਂ ਨੂੰ, ਸਾਰੀ ਉਮਰ ਉਹ ਸੁਖ ਬਤੀਤ ਕਰ ਹੀ ਨਹੀਂ ਸਕਦੇ। ਇੱਕ ਐਸੇ ਹੁੰਦੇ ਗੁਰਮੁਖ ਬ੍ਰਹਮ ਗਿਆਨੀ ਜਿਹੜੇ ਸ਼ਬਦ ਨਾਲ ਅੰਦਰੋਂ ਆਪਾ ਭਾਵ ਮਾਰ ਛੱਡਦੇ ਆ, ਉਹਨਾਂ ਦਾ ਮਨ ਹੀ ਸਤਸੰਗ ਜੀ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲੋਂ ਮਰਿਆ ਹੁੰਦਾ, ਪਰ ਉਹ ਐਸੀ ਮੌਤ ਮਰਦੇ ਆ ਮੁੜ ਉਹਨਾਂ ਨੂੰ ਕਦੇ ਮੌਤ ਮਾਰ ਨਹੀਂ ਸਕਦੀ। ਇੱਕ ਐਸੇ ਆ ਜਿਹਨੂੰ ਸਰੀਰ ਕਰਕੇ ਤਾਂ ਸਾਰੇ ਮਾਰੀ ਜਾਣਗੇ, ਜਿਹਨੂੰ ਸਰੀਰ ਮਿਲਿਆ ਇੱਕ ਦਿਨ ਚਲਿਆ ਜਾਵੇਗਾ। ਇੱਕ ਐਸੇ ਸਤਸੰਗ ਜੀ ਜਿਹਨਾਂ ਦੀ ਮੌਤ ਦਾ ਇੰਨਾ ਵਿਗਾੜ ਪੈ ਜਾਂਦਾ, ਉਹਨਾਂ ਨੂੰ ਵਾਰ ਵਾਰ ਮਰਨਾ ਪੈਂਦਾ, ਵਾਰ ਵਾਰ ਮਰਨਾ ਪੈਂਦਾ। ਉਹ ਮੌਤ ਗਲੋਂ ਲੈਂਦੀ ਨਹੀਂ, ਜਨਮ ਹੋ ਗਿਆ, ਕਦੀ ਚਾਰ ਸਵਾਸ ਲੈ ਚਲੇ ਗਿਆ, ਕਦੀ ਸਾਲ ਛੇ ਮਹੀਨੇ, ਕਦੀ ਕਿੰਨਾ ਕੁ ਲੇਖਾ ਦੇ ਕੇ। ਕਹਿੰਦੇ ਉਹ ਮੌਤ ਉਹਦੇ ਐਸੀ ਚੰਬੜ ਜਾਂਦੀ ਹੈ। ਪਰ ਕਈ ਐਸੇ ਹੁੰਦੇ ਜਿਹੜੇ ਸ਼ਬਦ ਨਾਲ ਆਪਣੇ ਮਨ ਨੂੰ ਮਾਰ ਲੈਣ, ਫਿਰ ਮੁੜ ਕੇ ਉਹਨਾਂ ਨੂੰ ਮਰਨਾ ਨਹੀਂ ਪੈਂਦਾ। ਸ਼ਬਦ ਮਰੋ ਫਿਰ ਜੀਵੋ ਸਦ ਹੀ। ਕਹਿੰਦੇ ਸ਼ਬਦ ਦੁਆਰਾ ਮਰੇ ਸਗੋ ਸਦਾ ਦਾ ਜੀਵਨ ਮਿਲ ਗਿਆ, ਪਰਮਾਤਮਾ ਚ ਭੇਟ ਹੋ ਗਏ, ਤਾਂ ਫਿਰ ਮਰਨ ਨਾ ਹੋਈ। ਉਸੇ ਨੂੰ ਕਬੀਰ ਸਾਹਿਬ ਨੇ ਆਖਿਆ, ਮਰੋ ਤਾਂ ਹਰ ਕੇ ਦੁਆਰ। ਕਹਿੰਦੇ ਮਰ ਤਾਂ ਸਾਰਿਆਂ ਜਾਣਾ, ਪਰ ਮੈਂ ਹਰੀ ਨੂੰ ਚੇਤੇ ਕਰਕੇ ਉਹਦੀ ਯਾਦ ਵਿਚ ਮਰਨਾ ਚਾਹੁੰਦਾ, ਉਹਦੀ ਯਾਦ ਵਿਚ ਮਰਨਾ। ਫਿਰ ਅਗਾਂਹ ਦਾ ਸਤਸੰਗ ਜੀ ਜਨਮ ਮੌਤ ਦਾ ਸਿਲਸਿਲਾ ਹੀ ਖਤਮ ਹੋ ਜਾਂਦਾ ਹੈ।
ਹਾਰ ਕੇ ਗੁਣ ਹਿਰਦੈ ਔਰ ਧਾਰ ਹੈ।
ਹਰੀ ਦੇ ਗੁਣਾਂ ਨੂੰ ਜਿਹੜੇ ਹਿਰਦੇ ਵਿਚ ਧਾਰਨ ਕਰਨ, ਉਹ ਸਤਸੰਗ ਜੀ ਅਸਲ ਵਿਚ ਸ਼ਬਦ ਦੁਆਰਾ ਮਰਦੇ ਆ। ਜੀਵਤ ਭਾਵ ਨਾਲ ਮਰਨਾ ਉਹਨੂੰ ਕਹਿੰਦੇ ਜੀਵਤ ਭਾਵ ਨਾਲ ਮਰਨਾ। ਹੈ ਤਾਂ ਜਿਉਂਦਾ ਪਰ ਸਤਸੰਗ ਜੀ ਮੁਰਦੇ ਵਰਗਾ ਆਪਣਾ ਸੁਭਾਅ ਕਰ ਲਿਆ, ਜਿਵੇਂ ਮੁਰਦੇ ਦੀ ਕੋਈ ਇੱਛਾ ਨਹੀਂ ਹੁੰਦੀ, ਜਿਵੇਂ ਮੁਰਦੇ ਨੂੰ ਕੋਈ ਮਾਣ ਨਹੀਂ ਹੁੰਦਾ, ਮੁਰਦੇ ਨੂੰ ਕੋਈ ਹੰਕਾਰ ਨਹੀਂ ਹੁੰਦਾ, ਮੁਰਦੇ ਚ ਕੋਈ ਵਿਕਾਰ ਨਹੀਂ ਹੁੰਦਾ, ਜੀਵਤ ਭਾਵ ਨਾਲ ਮਰਨਾ ਉਹਨੂੰ ਕਹਿੰਦੇ ਵੀ ਹੈ ਤਾਂ ਜਿਉਂਦਾ ਮਾਣ ਤੋਂ ਹੰਕਾਰ ਤੋਂ ਈਰਖਾ ਤੋਂ ਚੁਗਲੀ ਨਿੰਦਿਆ ਤੋਂ ਵਕਾਰਾਂ ਤੋਂ ਸਤਸੰਗ ਜੀ ਮਾਰ ਲਿਆ ਇਹਨੇ ਆਪਣੇ ਆਪ ਉਵੇਂ ਜਿਉਂਦਾ ਇਹਨੂੰ ਕਹਿੰਦੇ ਸ਼ਬਦ ਦੁਆਰਾ ਮਰਨਾ ਸ਼ਬਦ ਦੁਆਰਾ ਮਰਿਆ ਤੇ ਮੁੜ ਕੇ ਫਿਰ ਮਰਨਾ ਨੀ ਹੋਵੇਗਾ ਜੀ
ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੁਕਾਇਆ
ਜਿਨ੍ਹਾਂ ਨੇ ਮਹਾਰਾਜ ਦੇ ਚਰਨ ਪਰਸੇ ਸਤਸੰਗ ਜੀ ਉਹਨਾਂ ਦਾ ਜਨਮ ਹੀ ਸਫਲ ਆ ਗਿਆ ਕਹਿੰਦੇ ਦਵੈਤ ਆਪਣੇ ਅੰਦਰ ਦੂਜਾ ਭਾਉ ਹੁੰਦਾ ਦਵੈਤ ਦੁਬਦਾ ਦੁਬਦਾ ਆਪਣੇ ਅੰਦਰੋਂ ਖਤਮ ਕਰ ਲਈ ਗੁਰੂ ਦੇ ਚਰਨੀ ਲਾ ਕੇ ਆਪਣਾ ਜਨਮ ਸਫਲਾ ਕਰ ਲਿਆ ਇਸੇ ਗੁਰਮੁਖਾਂ ਨੇ
ਹਾਰ ਜੀਓ ਮੇਲੇ ਆਪ ਮਿਲਾਏ
ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਨੂੰ ਆਪ ਸਾਧ ਸੰਗਤ ਜੀ ਮਿਲਾਉਣਾ ਚਾਹੁੰਦਾ ਆਪਣੇ ਨਾਲ ਉਹਨਾਂ ਨੂੰ ਗੁਰੂ ਨਾਲ ਮਿਲਾਵੇਗਾ ਪਹਿਲਾਂ ਉਹਨਾਂ ਨੂੰ ਸਤ ਸੰਗੀ ਬਣਾਵੇਗਾ ਗੁਰੂ ਸਾਹਿਬ ਦੇ ਨੇੜੇ ਕਰੇਗਾ ਸੰਗਤ ਨਾਲ ਮਿਲਾ ਕੇ ਗੁਰੂ ਸਾਹਿਬ ਨਾਲ ਮਿਲਾ ਕੇ ਫਿਰ ਪਰਮਾਤਮਾ ਨਾਲ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ
ਗੁਰ ਕੈ ਸਬਦ ਦੇ ਆਪ ਗਵਾਏ
ਗੁਰੂ ਦੇ ਸ਼ਬਦ ਦੁਆਰਾ ਸਾਧ ਸੰਗਤ ਜੀ ਉਹਨਾਂ ਨੇ ਆਪਾ ਭਾਵ ਹੰਕਾਰ ਆਪਣੇ ਅੰਦਰੋਂ ਗੁਰਮੁਖਾਂ ਨੇ ਗਵਾ ਲਿਆ ਹੁੰਦਾ ਉਹਨਾਂ ਦੀ ਬਾਬਤ ਹੀ ਮਹਾਰਾਜ ਦੇ ਬਚਨ ਕਹਿੰਦੇ ਮਰਨ ਜੀਵਨ ਕੀ ਸ਼ੰਕਾ ਨਾਸੀ ਉਹਨਾਂ ਦੇ ਅੰਦਰੋਂ ਮਰਨ ਜੀਵਨ ਦਾ ਸ਼ੰਕਾ ਖਤਮ ਹੀ ਹੋ ਜਾਂਦਾ ਭਾਈ ਫਿਰ ਕੀ ਬਣੇਗਾ ਫਿਰ ਕੀ ਬਣੇਗਾ ਆਪਣ ਰੰਗ ਸਹਿਜ ਪ੍ਰਗਾਸੀ ਪਰਮਾਤਮਾ ਦਾ ਆਪਣਾ ਪ੍ਰੇਮ ਦਾ ਨਾਮ ਦਾ ਰੰਗ ਸਾਧ ਸੰਗਤ ਜੀ ਉਹਨਾਂ ਨੂੰ ਚੜ ਗਿਆ ਹੁੰਦਾ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਕਹਿੰਦੇ ਹੁਣ ਪਰਮਾਤਮਾ ਦੀ ਜੋਤ ਅੰਦਰ ਪ੍ਰਗਟ ਹੋ ਗਈ ਹੈ ਪਹਿਲਾਂ ਗੁਪਤ ਸੀ ਹੈ ਤਾਂ ਸੀ ਪਰ ਗੁਪਤ ਸੀ ਪਰ ਹੁਣ ਉਹਨਾਂ ਗੁਰਮੁਖਾਂ ਦੇ ਅੰਦਰ ਪ੍ਰਗਟ ਹੈ ਇਸ ਕਰਕੇ ਜਿਹੜਾ ਅੰਧਿਆਰਾ ਸੀ ਸਾਧ ਸੰਗਤ ਜੀ ਅਗਿਆਨ ਦਾ ਹਨੇਰਾ ਸੀ ਉਹ ਖਤਮ ਹੋ ਗਿਆ ਹੁਣ ਨਹੀਂ ਹੁਣ ਤਾਂ ਸ਼ਬਦ ਦੀ ਮਿਹਰ ਹੋ ਗਈ ਹੈ ਉਹਨਾਂ ਉੱਤੇ
ਅਨ ਦਿਨ ਸਦਾ ਹਰ ਭਗਤੀ ਰਾਤੇ ਇਸ ਜਗ ਮਹਿਲਾ ਪਾਇਆ
ਉਹ ਦਿਨੇ ਰਾਤ ਭਗਤੀ ਵਿਚ ਹੀ ਸਾਧ ਸੰਗਤ ਜੀ ਰੰਗੇ ਰਹਿੰਦੇ ਹੈ ਤੇ ਸੰਸਾਰ ਤੇ ਆਉਣ ਦਾ ਮਨੁੱਖਾ ਜਨਮ ਮਿਲਣ ਦਾ ਪੂਰਾ ਪੂਰਾ ਲਾਹਾ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ ਜੀ
ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ
ਤੇਰੇ ਕਿੰਨੇ ਕ ਗੁਣ ਪਰਮਾਤਮਾ ਮੈਂ ਕਹਿ ਸਕਦਾ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੈਂ ਸਾਰੀ ਉਮਰ ਵੀ ਤੇਰੇ ਗੁਣ ਆਖਾਂ ਤੇ ਤਾਂ ਵੀ ਤੇਰੇ ਸਾਰੇ ਗੁਣ ਕਹਿ ਨਹੀਂ ਸਕਦਾ ਸਾਰੇ ਗੁਣ ਕੀ ਇੱਕ ਗੁਣ ਦੀ ਵੀ ਤੇਰੇ ਦੀ ਪੂਰੀ ਵਿਆਖਿਆ ਮੇਰੇ ਕੋਲ ਸਾਰੀ ਉਮਰ ਚ ਨਹੀਂ ਹੋ ਸਕਦੀ ਤੂੰ ਇੰਨੇ ਗੁਣਾਂ ਦਾ ਮਾਲਕ ਹੈ ਬੇਅੰਤ ਗੁਣਾਂ ਦਾ ਸਾਧ ਸੰਗਤ ਜੀ ਪਰਮਾਤਮਾ ਮਾਲਕ ਹੈ ਉਸ ਦੀ ਰਚਨਾ ਦੇਖ ਕੇ ਫੁੱਲਾਂ ਦੀ ਕਦੀ ਬਣਤਰ ਦੇਖੋ ਤੇ ਪਰਮਾਤਮਾ ਚੇਤੇ ਆ ਜਾਂਦਾ ਵੀ ਕਿੰਨੇ ਗੁਣ ਨੇ ਤੇਰੇ ਤਿਤਲੀਆਂ ਉੱਡਦੀਆਂ ਹੋਈਆਂ ਫੁੱਲਾਂ ਤੇ ਇਹਨਾਂ ਦੇ ਖੰਭਾਂ ਦੀ ਬਣਤਰ ਦੇਖੀ ਜਾਏ ਸਾਧ ਸੰਗਤ ਜੀ ਤੇ ਪਰਮਾਤਮਾ ਨੂੰ ਚੇਤੇ ਕਰਕੇ ਬੁੱਧੀ ਹੈਰਾਨ ਹੋ ਜਾਂਦੀ ਵੀ ਕਿਵੇਂ ਕਿਵੇਂ ਦੀ ਰਚਨਾ ਰਚੀ ਤੂੰ ਕਿੰਨੇ ਗੁਣ ਨੇ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਕਿੰਨੀਆਂ ਪੰਤਾਂ ਦੀ ਬਨਸਪਤੀ ਫਿਰ ਕਿੰਨੇ ਪੰਤਾਂ ਦੇ ਫੁੱਲ ਫਿਰ ਕਿੰਨੇ ਪੰਤਾਂ ਦੇ ਪੰਛੀ ਫਿਰ ਇੱਕ ਜੋ ਕੁਝ ਵੀ ਉਹਨੇ ਪੈਦਾ ਕੀਤਾ ਕਹਿੰਦੇ ਕਿਸੇ ਇੱਕ ਗੁਣ ਦੀ ਵਿਆਖਿਆ ਕਰਨ ਲੱਗ ਜਾਓ ਸਾਰੀ ਉਮਰ ਲੰਘ ਜਾਵੇਗੀ ਉਹਦਾ ਉਹ ਇੱਕ ਗੁਣ ਹੀ ਨਾ ਪਰਮਾਤਮਾ ਦਾ ਮੁੱਕੇਗਾ
ਸੰਤ ਨਾ ਪਾਰਾ ਕੀਮਤ ਨਹੀਂ ਪਾਈ
ਕਹਿੰਦੇ ਨੇ ਸਾਧ ਸੰਗਤ ਜੀ ਉਹਦੇ ਇੱਕ ਗੁਣ ਦੀ ਵੀ ਅੱਜ ਤੱਕ ਕਿਸੇ ਨੇ ਕੀਮਤ ਨਹੀਂ ਦੱਸੀ ਉਹ ਬੇਸ਼ਕੀਮਤੀ ਹੈ ਅਮੋਲਕ ਹੈ ਇੱਕ ਇੱਕ ਬਚਨ ਪਰਮਾਤਮਾ ਦਾ ਤੇ ਗੁਰੂ ਦਾ ਜੀ
ਆਪੇ ਦਇਆ ਕਰੇ ਸੁਖਦਾਤਾ ਗੁਣ ਮੈਂ ਗੁਣੀ ਸਮਾਇਆ
ਜਿਨ੍ਹਾਂ ਉੱਤੇ ਉਹ ਸੁਖਾਂ ਦਾ ਦਾਤਾ ਆਪ ਕਿਰਪਾ ਕਰਦਾ ਪਰਮਾਤਮਾ ਉਹ ਸਾਧ ਸੰਗਤ ਜੀ ਸ਼ੁਭ ਗੁਣ ਆਪਣੇ ਅੰਦਰ ਧਾਰਨ ਕਰਕੇ ਤੇ ਗੁਣਾਂ ਦੇ ਮਾਲਕ ਪਰਮਾਤਮਾ ਵਿੱਚ ਸਮਾਉਂਦੇ ਹਨ
ਇਸ ਜਗ ਮੈਂ ਮੋਹ ਹੈ ਪਾਸਾਰਾ
ਇਸ ਸੰਸਾਰ ਵਿੱਚ ਸਾਧ ਸੰਗਤ ਜੀ ਮੋਹ ਦਾ ਅਸਰ ਵਿੱਚ ਬਹੁਤ ਵੱਡਾ ਪਸਾਰਾ ਮੋਹ ਦਾ ਐਸਾ ਤਾਣਾ ਬਾਣਾ ਤੇ ਜਾਲ ਉਣਿਆ ਹੋਇਆ ਇਹਦੇ ਵਿਚੋਂ ਨਿਕਲਣਾ ਸਾਧ ਸੰਗਤ ਜੀ ਬਹੁਤ ਔਖਾ ਹੈ ਪਰਮਾਤਮਾ ਦੀ ਕਿਰਪਾ ਹੋਏ ਹੈ ਇਹ ਸਾਰਾ ਸੰਸਾਰ ਮੋਹ ਦਾ ਹੀ ਪਸਾਰਾ ਆਪਾਂ ਇਤਿਹਾਸ ਦੀ ਕਥਾ ਵਿਚ ਰਾਤ ਸੁਣਿਆ ਸੀ ਮਹਾਰਾਜ ਜੀ ਦੇ ਮਾਤਾ ਜੀ ਕਹਿੰਦੇ ਤੁਸੀਂ ਜਾਓ ਨਾ ਪਿਤਾ ਜੀ ਕਹਿੰਦੇ ਜਾਓ ਨਾ ਮਹਾਰਾਜ ਦੇ ਚਾਚਾ ਜੀ ਕਹਿੰਦੇ ਜਾਓ ਨਾ ਰਾਏ ਬੁਲਾਰ ਨੇ ਆਖਿਆ ਜਾਓ ਨਾ ਤੇ ਸਤਿਗੁਰਾਂ ਨੇ ਆਖਿਆ ਇਹ ਤਾਂ ਰਾਏ ਬੁਲਾਰ ਜੀ ਮੋਹ ਦਾ ਪਸਾਰਾ ਹੈ ਇਹ ਪਦਾਰਥ ਤੇ ਸਰੀਰ ਨਾਸਵੰਤ ਨੇ ਸਾਡੀ ਤਾਂ ਤਾਰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੀ ਜਿਹੜਾ ਸਦੀਵੀ ਹੈ ਸਦੀਵੀ ਸਾਧ ਸੰਗਤ ਜੀ ਇੱਕੋ ਪਰਮਾਤਮਾ ਹੀ ਹੈ ਬਾਕੀ ਸਾਰਾ ਮੋਹ ਦਾ ਪਸਾਰਾ ਨਜ਼ਰੀ ਪੈ ਰਿਹਾ ਜੋ ਕੁਝ ਹੈ ਇਹ
ਮਨ ਮੁਖ ਅਗਿਆਨੀ ਅੰਧ ਅੰਧਾਰਾ
ਜਿਹੜਾ ਮਨ ਮੁਖ ਹੈ ਅਗਿਆਨ ਵਿਚ ਫਸਿਆ ਹੋਇਆ ਸਾਧ ਸੰਗਤ ਜੀ ਅੰਨਾ ਹੈ ਗਿਆਨ ਦੇ ਨੇਤਰ ਉਹਦੇ ਕੰਮ ਨਹੀਂ ਕਰਦੇ ਇਸ ਕਰਕੇ ਅਗਿਆਨ ਦੇ ਹਨੇਰੇ ਚ ਫਸਿਆ ਹੋਇਆ ਉਹਨੂੰ ਗੁਰੂ ਦੇ ਸ਼ਬਦ ਦੀ ਵੀ ਸਮਝ ਨਹੀਂ ਆਉਂਦੀ ਮਹਾਰਾਜ ਦੇ ਬਚਨ ਤੇ ਵੀ ਤਰਕਾਂ ਹੀ ਪੂਰੀ ਜਾਣਗੀਆਂ ਕਿਉਂ ਵਸ ਦੀ ਗੱਲ ਨੀ ਹੈ ਗਿਆਨ ਨੇ ਸਾਧ ਸੰਗਤ ਜੀ ਅਸਲ ਵਿਚ ਘੇਰਾ ਹੀ ਇੰਨਾ ਪਾਇਆ ਹੋਇਆ ਹੈ
ਧੰਦਾ ਧਾਵਤ ਜਨਮ ਗਵਾਇਆ ਬਿਨ ਨਾਵੇ ਦੁੱਖ ਪਾਇਆ
ਕਹਿੰਦੇ ਧੰਦਿਆਂ ਪਿੱਛੇ ਭੱਜੇ ਫਿਰਦੇ ਨੇ ਸਾਰਾ ਜਨਮ ਗਵਾ ਲਿਆ ਤੇ ਨਾਮ ਦਾ ਕਿਣਕਾ ਆਪਣੇ ਪੱਲੇ ਨੀ ਬੰਨਾ ਜਿਸ ਕਰਕੇ ਜਨਮ ਹੀ ਸਾਰਾ ਵਿਅਰਥ ਗਵਾ ਲਿਆ ਉਵੇਂ ਤਾਂ ਦੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਆਪ ਆਖਿਆ ਕਿਰਤ ਕਰਨੀ, ਪਰ ਇਹ ਨਾਲ ਜੇ ਕਿਰਤ ਕਰਨੀ ਆਖਿਆ ਤੇ ਅਗਲਾ ਬਚਨ ਵੀ ਜ਼ਰੂਰ ਚੇਤੇ ਰੱਖਣਾ ਚਾਹੀਦਾ, ਜਿਹੜਾ ਕਿਰਤ ਕਰਨੀ ਦੇ ਅਗਲੇ ਬੰਨੇ ਆਖਿਆ ਨਾਮ ਜਪਣਾ। ਇਹਦੇ ਧੰਦਿਆਂ ਪਿੱਛੇ ਤਾਂ ਸਾਰੀ ਉਮਰ ਬਤੀਤ ਕਰ ਦਿੱਤੀ, ਪਰ ਨਾਮ ਜਪਣ ਜੋਗਾ ਸਮਾਂ ਨਾ ਬਚਿਆ, ਇਸ ਲਈ ਮੂਰਖ ਨੇ ਸਾਰਾ ਜਨਮ ਵਿਅਰਥ ਗਵਾ ਲਿਆ ਹੈ।
ਕਰਮ ਹੋਵੇ ਮਨ ਮੁਖ ਅਗਿਆਨੀ ਅੰਧ ਅੰਧਾਰਾ, ਧੰਦੇ ਧਾਵਤ ਜਨਮ ਗਵਾਇਆ ਬਿਨਾਂ ਵੈ ਦੁੱਖ ਪਾਇਆ।
ਕਹਿੰਦੇ ਨੇ ਨਾਮ ਤੋਂ ਬਿਨਾਂ ਦੁੱਖ ਧੰਦਿਆਂ ਪਿੱਛੇ ਲਾ ਕੇ ਗਵਾ ਲਿਆ ਨਾ, ਨਾਮ ਤੋਂ ਬਿਨਾਂ ਦੁੱਖ ਤਾਂ ਪਾ ਲਿਆ ਵੀ ਧੰਦਿਆਂ ਪਿੱਛੇ ਉਮਰ। ਹੁਣ ਜੇ ਇਨ੍ਹਾਂ ਧੰਦੇ ਵਿਚ ਫਸਿਆ ਹੋਵੇ 16 ਘੰਟੇ ਸਤਸੰਗ ਜੀ ਬੰਦਾ ਔਖਾ ਹੋ ਕੇ 14 ਘੰਟੇ ਕੰਮ ਕਰ ਸਕਦਾ ਤੇ 14 ਘੰਟੇ ਚ ਨਿਤਨੇਮ ਨੀ ਕਰ ਸਕਦਾ, ਕੀ ਫਿਰ ਉਹਦੇ ਭਾਗਾਂ ਨੂੰ ਆਖਿਆ ਜਾਏ। ਐਸੇ ਖੋਟੇ ਵੀ ਕਰਮ ਹੁੰਦੇ ਕਈਆਂ ਦੇ, ਕੰਮ ਤਾਂ 14 ਘੰਟੇ ਕਰ ਸਕਦਾ, ਕਰਨ ਦੀ ਕੋਈ ਪਾਪ ਨੀ, ਕੋਈ ਗ੍ਰਹਿਤ ਨੀ, ਕਰਨਾ ਚਾਹੀਦਾ ਹੈ, ਪਰ 14 ਘੰਟੇ ਕੰਮ ਕਰਨ ਵਾਲਾ 15ਵੇਂ ਘੰਟੇ ਚ ਉਹਨੂੰ ਗੁਟਕਾ ਸਾਹਿਬ ਫੜਾ ਦਿਓ ਤੇ ਸਿਰ ਪਰ ਨਹੀਂ ਜਾ ਪਵੇਗਾ ਥੱਲੇ, ਇੰਨਾ ਉਹਦੇ ਕੋਲ ਸਮਾਂ ਨੀ ਹੁੰਦਾ। ਜੇ ਉਹ ਘਰ ਦਾ ਕੰਮ ਸਾਧ ਸੰਗਤ ਜੀ ਕਰ ਸਕਦਾ, ਇਹ ਘਰ ਦਾ ਕੰਮ ਨਹੀਂ ਹੈ ਪਰਮਾਤਮਾ ਨੂੰ ਚੇਤੇ ਕਰਨਾ। ਗੁਰੂ ਰਾਮਦਾਸ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਆਣ ਕੇ ਆਖਿਆ, ਮਹਾਰਾਜ ਸਾਡੀ ਵੀ ਕਲਿਆਣ ਹੋ ਸਕਦੀ ਕਿਸੇ ਤਰ੍ਹਾਂ, ਅਸੀਂ ਤੇ ਗ੍ਰਿਸਤੀ ਆ ਕੰਮ ਧੰਦੇ ਵਾਲੇ। ਮਹਾਰਾਜ ਨੇ ਆਖਿਆ ਕਿਉਂ ਨੀ ਹੋ ਸਕਦੀ, ਗ੍ਰਿਸਤ ਵਿਚ ਰਹਿੰਦਿਆਂ ਕੰਮ ਧੰਦਾ ਕਰਦਿਆਂ ਪਾਰ ਉਤਾਰਾ ਹੋ ਸਕਦਾ, ਪਰ ਇੱਕ ਗੱਲ ਚੇਤੇ ਰੱਖਿਓ। ਆਖਿਆ ਮਹਾਰਾਜ ਉਹ ਕੀ? ਸਤਿਗੁਰੂ ਜੀ ਨੇ ਬਚਨ ਕੀਤੇ ਸੀ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬ ਹੋਣਾ ਲਾਗਿਆ ਤਿਆਰੇ। ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਜਿਵੇਂ ਘਰ ਦੇ ਕੰਮ ਕਰਦੇ ਜੇ ਨਾ ਦਿਨੇ ਰਾਤ, ਬੜੇ ਸਵਾਰਦੇ ਜੇ ਆਪਣੇ ਕੰਮਾਂ ਨੂੰ ਤੇ ਛੱਡਦੇ ਵੀ ਨੀ, ਫਿਰ ਉਹਨਾਂ ਨੂੰ ਕਿਉਂਕਿ ਤੁਹਾਨੂੰ ਘਰ ਦਾ ਕੰਮ ਪਿਆਰਾ ਬਹੁਤ ਲੱਗਦਾ। ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੇ ਕਬ ਹੋਣਾ ਲਾਗਿਆ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜਨ ਸੁਣਨ ਕੀ ਰੁਚ ਮਨ ਠਾਨੀ। ਮਹਾਰਾਜ ਨੇ ਆਖਿਆ ਜਿਵੇਂ ਘਰ ਦੇ ਕੰਮਾਂ ਨੂੰ ਪਿਆਰ ਕਰਦੇ, ਥੋੜਾ ਜਾ ਇੱਦਾਂ ਗੁਰਬਾਣੀ ਨੂੰ ਪਿਆਰ ਕਰ ਲਿਆ ਕਰੋ। ਇਵੇਂ ਇਹ ਵੀ ਸਮਝੋ ਵੀ ਮੇਰਾ ਘਰ ਦਾ ਕੰਮ ਹੈ, ਇਹ ਬਹੁਤ ਜ਼ਰੂਰੀ ਕੰਮ ਹੈ। ਪਰ ਜਦੋਂ ਭਾਗ ਖੋਟੇ ਹੋਣ ਸਾਧ ਸੰਗਤ ਜੀ, ਪੁੱਠੇ ਪਾਸੇ ਨੂੰ ਚੱਲ ਪਵੇ ਮੱਤ, ਫਿਰ ਘਰ ਦਾ ਕੰਮ ਤਾਂ ਬੰਦਾ 16-18 ਘੰਟੇ ਵੀ ਕਰ ਸਕਦਾ, ਅਬਾਸੀਆਂ ਲੈਂਦਾ ਰਹਿੰਦਾ ਵੀ ਕਰੀ ਜਾਵੇਗਾ ਔਖਾ ਹੋ ਕੇ ਵੀ। ਪਰ ਜੇ ਉਹਨੂੰ ਆਖਿਆ ਜਾਏ ਨਾ ਵੀ ਛੱਡਦੇ ਹੁਣ 14 ਘੰਟਾ ਇਸ਼ਨਾਨ ਕਰਕੇ, ਮਾੜਾ ਜਾ ਮਹਾਰਾਜ ਨੂੰ ਚੇਤੇ ਕਰ ਲਾ, ਰਹਿ ਰਸ ਦਾ ਸਮਾਂ ਹੋ ਗਿਆ, ਹੁਣ ਥੋੜੀ ਦੇਰ ਜੋੜ ਹੱਥ ਮਹਾਰਾਜ ਅੱਗੇ, ਬਸ ਫਿਰ ਨੀ ਸਾਧ ਸੰਗਤ ਜੀ ਉਹਦੇ ਵਸ ਦੀ ਗੱਲ, ਐਸੇ ਖੋਟੇ ਕਰਮ ਹੁੰਦੇ। ਮਹਾਰਾਜ ਨੇ ਆਖਿਆ ਤਰ ਸਕਦੇ ਜੇ ਤੁਸੀਂ, ਇਸ ਗੱਲ ਦਾ ਚੇਤਾ ਰੱਖਿਓ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬ ਹੋਣਾ ਲੱਗ ਗਿਆ ਪਿਆਰ। ਕਹਿੰਦੇ ਕਦੇ ਛੱਡੇ ਜੇ, ਤਿਆਗੇ ਘਰ ਦੇ ਕੰਮ ਕਰਦੇ ਜੇ ਨਾ, ਕਿਉਂਕਿ ਪਿਆਰੇ ਲੱਗਦੇ ਕੰਮ। ਤਥਾ ਪਿਆਰ ਧਰੋ ਗੁਰਬਾਣੀ, ਪੜਨ ਸੁਣਨ ਕੀ ਰੁਚ ਮਨ ਠਾਨੀ। ਉਸੇ ਤਰ੍ਹਾਂ ਗੁਰਬਾਣੀ ਨਾਲ ਪਿਆਰ ਕਰੋ, ਪੜਨ ਦੀ ਤੇ ਜਾਂ ਸੁਣਨ ਦੀ ਮਨ ਚ ਰੁਚੀ ਹੋਵੇ, ਜਿਵੇਂ ਘਰ ਦੇ ਕੰਮ ਕਰਨ ਦੀ ਰੁਚੀ ਹੈ। ਇਹ ਵੀ ਸਮਝੋ ਵੀ ਇੱਕ ਘਰ ਦਾ ਕੰਮ ਹੈ, ਬਲਕਿ ਦੂਜਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਕਹਿੰਦੇ ਤਰ ਜਾਓਗੇ, ਕੰਮ ਕਰਦਿਆਂ ਕਰਦਿਆਂ ਤਰ ਜਾਓਗੇ, ਕਿਰਤ ਕਰਦੇ ਹੀ ਤਰ ਜਾਓਗੇ, ਪਰ ਇਹਨੂੰ ਬਾਣੀ ਪੜਨ ਨੂੰ ਵੀ, ਨਿਤਨੇਮ ਕਰਨ ਨੂੰ ਵੀ ਇੱਕ ਘਰ ਦਾ ਕੰਮ ਸਮਝ ਲਓ ਰੋਜ਼। ਇਹ ਵੀ ਮੇਰਾ ਕੰਮ ਹੈ ਤੇ ਜ਼ਰੂਰੀ ਹੈ, ਇਹਨੂੰ ਵੀ ਤਰਤੀਬ ਦਿਓ ਫਿਰ। ਪਰ ਕਹਿੰਦੇ ਨੇ ਅਸਲ ਚ ਮਨਮੁਖ ਐਸਾ ਧੰਦੇ ਚ ਫਸਿਆ, ਪਰਮਾਤਮਾ ਨੂੰ ਚੇਤੇ ਕਰਨ ਜੋਗਾ ਸਮਾਂ ਨੀ ਉਸ ਕੋਲ ਬਸ ਬਚਦਾ ਜੀ।
ਕਰਮ ਹੋਵੇ ਤਾਂ ਸਤਿਗੁਰ ਪਾਏ,
ਕਰਮ ਹੋਵੇ ਮਹਾਰਾਜ ਦੀ ਬਖਸ਼ਿਸ਼, ਕਰਮ ਦਾ ਅਰਥ ਹੈ ਸਾਧ ਸੰਗਤ ਦੀ ਬਖਸ਼ਿਸ਼, ਪਰਮੇਸ਼ਵਰ ਦੀ ਬਖਸ਼ਿਸ਼ ਹੋਵੇ ਤਾਂ ਥੋੜਾ ਬਹੁਤ ਕੋਈ ਸਤਿਗੁਰੂ ਦੇ ਨੇੜੇ ਹੁੰਦਾ, ਜੇ ਉਹਦੀ ਬਖਸ਼ਿਸ਼ ਹੋਵੇ ਤਾਂ। ਜਾਂ ਫਿਰ ਕਰਮ ਦਾ ਅਰਥ ਹੈ ਕਰਮ, ਚੰਗੇ ਕਰਮ ਹੋਣ ਤਾਂ ਸਤਿਗੁਰ ਪਾਏ, ਫਿਰ ਕੋਈ ਸਤਿਗੁਰੂ ਦੀ ਸਾਧ ਸੰਗਤ ਦੀ ਪ੍ਰਾਪਤੀ ਕਰੇ।
ਹਉ ਮੈਂ ਮੈਲ ਸ਼ਬਦ ਜਲਾਏ,
ਉਹ ਸ਼ਬਦ ਦਾ ਆਸਰਾ ਲੈ ਕੇ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਦੂਰ ਕਰ ਲੈਂਦੇ ਹਨ।
ਮਨ ਨਿਰਮਲ ਗਿਆਨ ਰਤਨ ਚਾਨਣ, ਅਗਿਆਨ ਅੰਧੇਰ ਗਵਾਇਆ।
ਉਹਨਾਂ ਨੇ ਆਪਣੇ ਅੰਦਰੋਂ ਗਿਆਨ ਦਾ ਹਨੇਰਾ ਦੂਰ ਕਰ ਲਿਆ। ਕਿਵੇਂ? ਮਨ ਨਿਰਮਲ ਗਿਆਨ ਰਤਨ ਚਾਨਣ, ਉਹਨਾਂ ਦੇ ਅੰਦਰ ਸਾਧ ਸੰਗਤ ਜੀ ਮਨ ਦੀ ਮੈਲ ਉਤਰ ਗਈ, ਨਿਰਮਲ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਇਸ ਕਰਕੇ ਉਹਨਾਂ ਨੂੰ ਸੋਝੀ ਆ ਗਈ ਚੰਗੇ ਮਾੜੇ ਦੀ, ਧਰਮ ਦੀ, ਕਿਰਤ ਦੀ, ਨਿਤਨੇਮ ਦੀ, ਵੰਡ ਕੇ ਛਕਣ ਦੀ। ਇਹ ਵੀ ਸੋਝੀ ਪ੍ਰਮਾਤਮਾ ਨੇ ਕਿਰਪਾ ਕੀਤੀ, ਉਹਨਾਂ ਨੂੰ ਬਖਸ਼ ਦਿੱਤੀ ਤਾਂ ਭਲਾ ਹੋਇਆ ਜੀ।
ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ,
ਕਹਿੰਦੇ ਨੇ ਉਹਦਾ ਨਾਮ ਜਿਹੜਾ ਸਾਧ ਸੰਗਤ ਜੀ ਇੰਨਾ ਕੀਮਤੀ ਹੈ, ਕਿਸੇ ਨੇ ਨਾਮ ਦੇ ਕਣਕੇ ਦੀ ਵੀ ਅੱਜ ਤੱਕ ਕੀਮਤ ਨਹੀਂ ਦੱਸੀ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕਹਿੰਦੇ ਪਰਮੇਸ਼ਰ ਦਾ ਸਾਈਂ ਦਾ ਨਾਮ ਇੰਨਾ ਅਮੋਲਕ ਹੁੰਦਾ ਓਹਦੇ ਕਣਕੇ ਦੀ ਵੀ ਅੱਜ ਤੱਕ ਕੋਈ ਕੀਮਤ ਨੀ ਦੱਸ ਸਕਿਆ ਜੀ।
ਸੱਚ ਨਾਮ ਹਰ ਹਿਰਦੈ ਵਸਾਈ,
ਉਹ ਫਿਰ ਸੱਚੇ ਨਾਮ ਨੂੰ ਗੁਰਮੁਖ ਪਿਆਰੇ ਆਪਣੇ ਹਿਰਦੇ ਵਿਚ ਵਸਾ ਲੈਂਦੇ ਹਨ, ਜਿਨ੍ਹਾਂ ਨੂੰ ਪਤਾ ਲੱਗਦਾ ਪੀ ਇਹ ਅਮੋਲਕ ਹੈ ਨਾਮ, ਇਹ ਬੇਸ਼ਕੀਮਤੀ ਹੈ।
ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਆਪੇ ਸਹਿਜ ਸਮਾਇਆ।
ਕਹਿੰਦੇ ਨੇ ਹੁਣ ਕੌਣ ਕੀਮਤ ਕਰੇ, ਉਹਦੇ ਇੱਕ ਗੁਣ ਦੀ ਕੋਈ ਕੀਮਤ ਨੀ। ਹਾਂ ਆਪ ਸਤਸੰਗ ਜੀ ਗਿਆਨ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਚ ਸਮਾਇਆ ਹੋਇਆ, ਇਸ ਕਰਕੇ ਪਰਮਾਤਮਾ ਦੇ ਇੱਕ ਵੀ ਕੌਤਕ ਦੀ ਕੋਈ ਕੀਮਤ ਨੀ ਤਾਰ ਸਕਦਾ, ਦੱਸ ਨੀ ਸਕਦਾ ਹੈ।
ਨਾਮ ਅਮੋਲਕ ਅਗਮ ਅਪਾਰਾ, ਨਾ ਕੋ ਹੋਆ ਤੋਲਣ ਹਾਰਾ।
ਪਰਮਾਤਮਾ ਦਾ ਨਾਮ ਸਤਸੰਗ ਜੀ ਅਮੋਲਕ ਹੈ, ਮਨ ਬੁੱਧੀ ਦੀ ਪਕੜ ਤੋਂ ਪਰੇ, ਤੇ ਅੱਜ ਤੱਕ ਕੋਈ ਨਾਮ ਨੂੰ ਸਤਸੰਗ ਜੀ ਨਾਮ ਦਾ ਤੋਲ ਨੀ ਅੱਜ ਤੱਕ ਕੋਈ ਦੱਸ ਸਕਿਆ। ਨਾਮ ਤੇ ਇੱਕ ਤੁਲਸੀ ਦੇ ਪੱਤੇ ਉੱਤੇ ਲਿਖ ਕੇ ਕਹਿੰਦੇ ਸਤਸੰਗ ਜੀ ਇੱਕ ਵਾਰੀ ਇੱਕ ਛਾਬੇ ਚ ਪਾ ਦਿੱਤਾ ਸੀ ਤੇ ਦੂਸਰੇ ਬੰਨੇ ਸਮੇਂ ਦੇ ਅਵਤਾਰ ਵੀ ਤੁਲ ਗਏ ਸਨ, ਪਰ ਨਾਮ ਵਾਲਾ ਪਾਸਾ ਫਿਰ ਵੀ ਭਾਰਾ ਹੀ ਰਿਹਾ। ਹਾਲਾਂਕਿ ਇੱਕ ਪੱਤੇ ਤੇ ਲਿਖਿਆ ਸੀ ਸਿਰਫ। ਦੁਆਪਰ ਯੁੱਗ ਦੀ ਇੱਕ ਘਟਨਾ ਵਿਦਵਾਨਾਂ ਨੇ ਲਿਖੀ, ਕਹਿੰਦੇ ਇੱਕ ਵਾਰ ਨਾਰਦ ਨੇ ਗੋਪੀਆਂ ਨੂੰ ਆਖਿਆ ਸੀ ਵੀ ਕ੍ਰਿਸ਼ਨ ਨੂੰ ਇਸੇ ਜਨਮ ਚ ਚਾਹੁੰਦੀਆਂ ਜੇ ਕਿ ਹਰੇਕ ਜਨਮ ਚ ਚਾਹੀਦਾ। ਉਹਨਾਂ ਆਖਿਆ ਨੀ ਹਰੇਕ ਚ ਚਾਹੀਦਾ, ਉਹਨਾਂ ਆਖਿਆ ਹਰੇਕ ਜਨਮ ਚ ਤਾਂ ਉਹ ਚੀਜ਼ ਮਿਲਦੀ ਜਿਹੜੀ ਇੱਥੇ ਦਾਨ ਕੀਤੀ ਹੋਵੇ, ਫਿਰ ਉਹਨੂੰ ਦਾਨ ਕਰ ਦਿਓ। ਕਹਿੰਦੇ ਉਹਨਾਂ ਨੇ ਸੰਕਲਪ ਕਰ ਲਿਆ ਵੀ ਚਲੋ ਅਸੀਂ ਦਾਨ ਕਰ ਦਿੰਦੇ। ਨਾਰਦ ਨੇ ਕ੍ਰਿਸ਼ਨ ਜੀ ਦੀ ਬਾਂਹ ਫੜ ਲਈ, ਕਹਿੰਦਾ ਚਲੋ ਜੀ ਤੁਹਾਨੂੰ ਹੁਣ ਇਹਨਾਂ ਨੇ ਦਾਨ ਕਰ ਦਿੱਤਾ। ਉਹ ਰੋਣ ਲੱਗ ਪਈਆਂ, ਕਹਿੰਦੀਆਂ ਤੂੰ ਅਗਲੇ ਜਨਮ ਚ ਤਾਂ ਪਤਾ ਨੀ ਮਿਲਣਾ ਕਿ ਨਹੀਂ ਮਿਲਣਾ, ਤੂੰ ਤਾਂ ਹੁਣੇ ਲੈ ਕੇ ਤੁਰ ਪਿਆ। ਉਹ ਕਹਿੰਦਾ ਵੀ ਦਾਨ ਤਾਂ ਕਰ ਦਿੱਤਾ, ਹੁਣ ਦਾਨ ਦਿੱਤੀ ਵਸਤੂ ਤਾਂ ਵਾਪਸ ਨਹੀਂ ਆਉਂਦੀ। ਉਹ ਕਹਿੰਦਾ ਕੋਈ ਨਾ ਕੋਈ ਤੇ ਤਰੀਕਾ ਹੋਵੇਗਾ, ਕੋਈ ਵਿਧੀ। ਉਹਨਾਂ ਕਿਹਾ ਹਾਂ, ਦਾਨ ਕੀਤੀ ਵਸਤੂ ਤਾਂ ਵਾਪਸ ਆਉਂਦੀ ਹੈ ਅਗਰ ਉਹਦੀ ਕੀਮਤ ਦੇ ਦਿੱਤੀ ਜਾਏ ਤੇ। ਤੁਸੀਂ ਤੋਲ ਕੇ ਇਹਦੇ ਬਰਾਬਰ ਧੰਨ ਦੇ ਦਿਓ, ਮੈਂ ਇਹਨੂੰ ਛੱਡ ਜਾਂਦਾ ਉਹ ਲੈ ਜਾਂਦਾ। ਉਹਨਾਂ ਨੇ ਸਾਰੀਆਂ ਨੇ ਸਤਸੰਗ ਜੀ ਸਾਰੇ ਗੋਕਲ ਦਾ ਧੰਨ ਲਿਆ ਕੇ ਕਹਿੰਦੇ ਇੱਕ ਪਾਸੇ ਰੱਖ ਦਿੱਤਾ, ਤੇ ਫਿਰ ਵੀ ਜਿਹੜਾ ਕ੍ਰਿਸ਼ਨ ਜੀ ਵਾਲਾ ਪਾਸਾ ਸੀ ਭਾਰਾ ਹੀ ਰਿਹਾ। ਵੇਖਣ ਫਿਰ ਬੜੀਆਂ ਵਿਆਕਲ ਹੋਈਆਂ ਵੀ ਹੁਣ ਕੀ ਕੀਤਾ ਜਾਏ, ਧੰਨ ਨਾਲ ਤਾਂ ਤੁਲਿਆ ਹੀ ਨਹੀਂ। ਫਿਰ ਉਹਨਾਂ ਆਪ ਹੀ ਆਖਿਆ ਸੀ ਵੀ ਪਰਮੇਸ਼ਰ ਦਾ ਨਾਮ ਸਮੇਂ ਦੇ ਅਵਤਾਰਾਂ ਨਾਲੋਂ ਵੀ ਕੀਮਤੀ ਹੁੰਦਾ ਹੈ, ਦੂਸਰੇ ਪਾਸੇ ਨਾਮ ਦਾ ਇੱਕ ਪੱਤਾ ਲਿਖ ਕੇ ਰੱਖ ਦਿਓ ਤਾਂ ਤੁਲ ਸਕਦਾ, ਨਹੀਂ ਤੇ ਨਹੀਂ। ਪਰਮੇਸ਼ਰ ਦਾ ਨਾਮ ਹੀ ਸਤਸੰਗ ਜੀ ਇੱਕ ਕਾਗਜ਼ ਤੇ ਲਿਖ ਕੇ ਰੱਖ ਦਿੱਤਾ, ਤੇ ਉਹ ਨਾਮ ਵਾਲਾ ਪਾਸਾ ਭਾਰਾ ਹੋ ਗਿਆ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਸਿਮਰਤ ਵੇਦ ਪ੍ਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਕਹਿੰਦੇ ਨੇ ਨਾਮ ਇੰਨਾ ਅਮੋਲਕ ਹੈ, ਕੋਈ ਸਤਸੰਗ ਜੀ ਉਸਦਾ ਮੁੱਲ ਦੱਸ ਨਹੀਂ ਸਕਿਆ ਪਰਮਾਤਮਾ ਦੇ ਨਾਮ ਦਾ।
ਆਪੇ ਤੋਲੇ ਤੋਲ ਤੁਲਾਏ, ਗੁਰਸਬ ਦੀ ਮੇਲ ਤੁਲਾਇਆ।
ਇਸੇ ਕਰਕੇ ਸਤਸੰਗ ਜੀ ਅੱਜ ਤੱਕ ਨਾਮ ਨੂੰ ਕੋਈ ਤੋਲ ਕੇ ਨਹੀਂ ਦੱਸ ਸਕਿਆ। ਹਾਂ ਆਪ ਉਹ ਸਤਸੰਗ ਜੀ ਤਕੜੀ ਰੂਪ ਹੈ, ਆਪ ਵੱਡਾ ਰੂਪ ਹੈ, ਆਪ ਹੀ ਤੋਲਣ ਵਾਲਾ ਤੇ ਆਪ ਹੀ ਤੁਲਣ ਵਾਲਾ ਸਾਰੇ ਪਾਸੇ ਉਹ ਆਪ ਹੈ। ਇਸੇ ਲਈ ਜਿਹੜੇ ਸਤਸੰਗ ਜੀ ਪਰਮਾਤਮਾ ਦੇ ਨਾਮ ਦਾ ਕਿਣਕਾ ਤਾਂ ਕੀ ਤੋਲਣਾ, ਜਿਹੜੇ ਦੇਹਧਾਰੀ ਪਖੰਡੀ ਹੋਣ ਉਹਨਾਂ ਨੂੰ ਜ਼ਰੂਰ ਲੋਕ ਤੋਲ ਦਿੰਦੇ, ਕਿਸੇ ਨੂੰ ਲੱਡੂਆਂ ਨਾਲ, ਕਿਸੇ ਨੂੰ ਸਿੱਕਿਆਂ ਨਾਲ, ਕਿਸੇ ਨੂੰ ਮਾਇਆ ਨਾਲ। ਇੱਕ ਵਾਰੀ ਏਦਾਂ ਦਾ ਇੱਕ ਪਖੰਡੀ ਗੁਰੂ ਸਾਹਿਬ ਸੰਗਤ ਜੀ ਤੁਲਿਆ, ਬੜਾ ਪ੍ਰਚਾਰ ਕੀਤਾ ਉਹਦੇ ਚੇਲਿਆਂ ਨੇ ਵੀ ਸਾਡੇ ਗੁਰੂ ਨੂੰ ਮਾਇਆ ਨਾਲ ਤੋਲਿਆ ਜਾਵੇਗਾ, ਬੜਾ ਤਕੜਾ ਤੱਕੜ ਬਣਾ ਲਿਆ। ਉਹਦੇ ਪਿੱਛੇ ਪੰਕਤੀ ਲਿਖ ਦਿੱਤੀ, ਕੌਣ ਤਰਾਜੀ ਕੌਣ ਤਰਾਤਲ ਕੌਣ ਸਰਾਹ ਬੁਲਾਵਾ। ਫਿਰ ਬਾਅਦ ਚ ਲਿਖਿਆ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ। ਜਦੋਂ ਉਹਨੂੰ ਤੋਲਿਆ ਗਿਆ ਰੁਪਈਆਂ ਨਾਲ ਸਤਸੰਗ ਜੀ, ਤੇ 16 ਲੱਖ ਨਾਲ ਤੁਲਿਆ, ਵੱਡੇ ਵੱਡੇ ਨੋਟ ਲਿਆ ਕੇ ਰੱਖੇ, ਇੱਕ ਬੰਨੇ ਤੱਕੜ ਚ ਉਹ ਬੈਠਾ, ਦੂਸਰੇ ਬੰਨੇ 16 ਲੱਖ ਰੁਪਈਆ ਪੈ ਗਿਆ। ਬੜਾ ਪ੍ਰਚਾਰ ਕੀਤਾ ਜੀ, ਗੁਰੂ ਸਤਿਗੁਰੂ ਕਹਿੰਦੇ ਸੀ ਉਹਨੂੰ, ਕਹਿੰਦੇ ਸਤਿਗੁਰੂ ਜੀ ਨੂੰ ਮਾਇਆ ਨਾਲ ਤੋਲਣਾ ਸੰਗਤਾਂ ਨੇ ਜਗਿਆਸੂਆਂ ਨੇ। ਉਹ ਜਿਹੜਾ 16 ਲੱਖ ਨਾਲ ਤੁਲ ਗਿਆ ਸਤਸੰਗ ਜੀ, ਉਹ ਕਾਹਦਾ ਸਤਿਗੁਰੂ ਹੈ। ਇਹਦਾ ਅਰਥ ਹੈ ਵੀ ਗੁਰੂ ਦਾ ਮੁੱਲ 16 ਲੱਖ ਰੁਪਈਆ ਪੈ ਗਿਆ ਉਹਨਾਂ ਦਿਨਾਂ ਚ। ਜਿਸ ਗੁਰੂ ਦਾ ਮੁੱਲ 16 ਲੱਖ ਪੈ ਗਿਆ, ਮਹਾਰਾਜ ਦੀ ਬਾਣੀ ਤਾਂ ਕਹਿੰਦੀ ਉਹਦੇ ਤਾਂ ਇੱਕ ਕਿਣਕੇ ਮਾਤਰ ਦੀ ਕੋਈ ਕੀਮਤ ਨੀ ਦੱਸ ਸਕਦਾ। ਇਹਦਾ ਅਰਥ ਹੈ ਵੀ ਗੁਰੂ ਹੀ ਝੂਠਾ ਸੀ ਉਹ ਜਿਹੜਾ 16 ਲੱਖ ਨਾਲ ਤੁਲ ਗਿਆ, ਪਖੰਡੀ ਸੀ। 16 ਲੱਖ ਨਾਲ ਮਿੱਟੀ ਤੁਲ ਸਕਦੀ ਹੈ, ਸਰੀਰ ਤੁਲ ਸਕਦਾ, ਗੁਰੂ ਨੀ ਤੁਲ ਸਕਦਾ, ਤੇ ਗੁਰੂ ਸਰੀਰ ਨੀ ਹੁੰਦਾ। ਇਹ ਵੀ ਚੇਤੇ ਰੱਖਣਾ, ਸਰੀਰ ਗੁਰੂ ਨੀ ਹੁੰਦਾ ਸਤਸੰਗ ਜੀ, ਗੁਰੂ ਦਾ ਸ਼ਬਦ ਗੁਰੂ ਹੁੰਦਾ। ਹਾਂ ਉਸ ਸਰੀਰ ਦਾ ਸਤਿਕਾਰ ਹੁੰਦਾ ਜਿਸ ਸਰੀਰ ਚੋਂ ਸ਼ਬਦ ਪ੍ਰਗਟ ਹੋਏ, ਪਰ ਉਹਨਾਂ ਨੇ ਸਰੀਰ ਨੂੰ ਗੁਰੂ ਆਖਿਆ ਸੀ, ਇਸ ਕਰਕੇ 16 ਲੱਖ ਨਾਲ ਤੁਲ ਗਿਆ। ਪਖੰਡ 16 ਲੱਖ ਨਾਲ ਤੁਲ ਸਕਦਾ, ਮਿੱਟੀ 16 ਲੱਖ ਨਾਲ ਤੁਲ ਸਕਦੀ ਹੈ, ਦੇਹਧਾਰੀ ਨਕਲੀ ਗੁਰੂ 16 ਲੱਖ ਨਾਲ ਤੁਲ ਸਕਦਾ। ਪਰਮੇਸ਼ਰ ਦੇ ਨਾਮ ਦਾ ਕਿਣਕਾ ਵੀ ਸਤਸੰਗ ਜੀ ਉਹਦਾ ਤੋਲ ਅੱਜ ਤੱਕ ਕੋਈ ਦੱਸ ਨਹੀਂ ਸਕਿਆ, ਕਿਉਂਕਿ ਪਰਮੇਸ਼ਰ ਦਾ ਨਾਮ ਭਾਰਾ ਗੌਰਾ ਹੁੰਦਾ। ਸਾਰੀ ਸ੍ਰਿਸ਼ਟੀ ਦੇ ਨਾਲੋਂ ਪਰਮੇਸ਼ਰ ਦੇ ਨਾਮ ਦਾ ਕਿਣਕਾ ਜਿਹੜਾ ਉਹ ਸਤਸੰਗ ਜੀ ਉਹ ਕੀਮਤੀ ਹੈ, ਸਾਰੀ ਸ੍ਰਿਸ਼ਟੀ ਦੇ ਧੰਨ ਨਾਲੋਂ, ਬਲਕਿ ਸਾਰੀ ਸ੍ਰਿਸ਼ਟੀ ਦੇ ਭਾਰ ਨਾਲੋਂ ਪਰਮੇਸ਼ਰ ਦੇ ਨਾਮ ਦਾ ਕਿਣਕਾ ਭਾਰਾ ਗੌਰਾ ਹੁੰਦਾ ਹੈ।
ਸੇਵਕ ਸੇਵ ਕਰੇ ਅਰਦਾਸ,
ਜਿਹੜੇ ਸੇਵਕ ਉਹਦੀ ਸੇਵਾ ਕਰਦੇ ਤੇ ਉਹਦੇ ਅੱਗੇ ਅਰਦਾਸ ਵਿਚ ਜੁੜੇ ਰਹਿੰਦੇ, ਬੇਨਤੀਆਂ ਕਰਦੇ ਹਨ।
ਉਹ ਆਪੇ ਮੇਲ ਬਹਾਲ ਪਾਸ,
ਕਹਿੰਦੇ ਉਹਨਾਂ ਨੂੰ ਸਾਧ ਸੰਗਤ ਜੀ ਉਹ ਆਪਣੇ ਨਾਲ ਮਿਲ ਕੇ ਆਪਣੇ ਕੋਲ ਬਿਠਾਲ ਲੈਂਦਾ, ਆਪਣੀ ਸਦਾ ਵਾਸਤੇ ਸੰਗਤ ਬਖਸ਼ ਦਿੰਦਾ। ਸੋ ਜੀ ਆ ਜਾਵੇਗੀ ਵੀ ਪ੍ਰਮਾਤਮਾ ਕੋਈ ਦੂਰ ਨਹੀਂ ਸੀ। ਗੁਰੂ ਸਾਹਿਬ ਦੇ ਬਚਨੋਂ ਕਹਿੰਦੇ ਨੇ ਗੁਰਪ੍ਰਸਾਦੀ ਦੇਖ ਤੂੰ ਹਰ ਮੰਦਰ ਤੇਰੇ ਨਾਲ, ਕਹਿੰਦੇ ਗੁਰੂ ਦੀ ਕਿਰਪਾ ਨਾਲ ਦੇਖ, ਗੁਰੂ ਦੀ ਕਿਰਪਾ ਨਾਲ, ਆਪਣੇ ਨੇਤਰਾਂ ਨਾਲ ਨੀ ਤੈਨੂੰ ਦਿਸੇਗਾ ਵੀ ਉਹ ਨਾਲ ਹੈ ਮੇਰੇ ਪ੍ਰਮਾਤਮਾ। ਗੁਰੂ ਦੇ ਨੇਤਰਾਂ ਨਾਲ, ਗੁਰੂ ਦੀ ਕਿਰਪਾ ਨਾਲ ਦੇਖ ਤੇ ਫਿਰ ਪ੍ਰਮਾਤਮਾ ਤੈਨੂੰ ਆਪਣੇ ਨਾਲ ਹੀ ਦਿਸੇਗਾ ਹਰ ਵੇਲੇ। ਗੁਰਪ੍ਰਸਾਦੀ ਦੇਖ ਤੂੰ ਹਰ ਮੰਦਰ ਤੇਰੇ ਨਾਲ, ਉਹ ਹਰੀ ਦਾ ਤਾਂ ਮੰਦਰ ਅਸਲ ਚ ਤੇਰਾ ਸਰੀਰ ਹੀ ਹੈ ਤੇ ਪ੍ਰਮਾਤਮਾ ਤੇਰੇ ਨਾਲ ਹੈ, ਦਿਸੇਗਾ ਗੁਰੂ ਦੀ ਕਿਰਪਾ ਨਾਲ। ਹਰ ਮੰਦਰ ਸਬਦੇ ਖੋਜੀਏ ਹਰ ਨਾਮੋ ਲਿਹੋ ਸੰਭਾਲ, ਕਹਿੰਦੇ ਸ਼ਬਦ ਦੁਆਰਾ ਹਰੀ ਦੇ ਮੰਦਰ ਵਿਚੋਂ ਉਸ ਪ੍ਰਮਾਤਮਾ ਦੀ ਖੋਜ ਕਰ, ਉਹਦੀ ਸੰਭਾਲ ਕਰ, ਪਰ ਕਿਵੇਂ? ਉਹ ਸ਼ਬਦ ਕੀ ਹੈ? ਪ੍ਰਮਾਤਮਾ ਦਾ ਨਾਮ, ਨਾਮ ਦੁਆਰਾ ਤੈਨੂੰ ਦਿਸੇਗਾ। ਉਹ ਜਿਹੜੇ ਅਰਦਾਸ ਵਿਚ ਜੁੜੇ ਰਹਿੰਦੇ ਹਰ ਵੇਲੇ ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖੋ ਉਹਨਾਂ ਨੂੰ ਪ੍ਰਮਾਤਮਾ ਆਪਣਾ ਆਪ ਦਿਖਾਲ ਦਿੰਦਾ ਵੀ ਮੈਂ ਤੂੰ ਸਾਡੇ ਤੋਂ ਦੂਰ ਨਹੀਂ, ਸਦਾ ਦੀ ਆਪਣੀ ਸੰਗਤ ਬਖਸ਼ ਦਿੰਦੇ ਹਨ ਮਹਾਰਾਜ ਉਸ ਨੂੰ ਆਪਣੀ।
ਸਭਨਾ ਜੀਆਂ ਕਾ ਸੁਖਦਾਤਾ ਪੂਰਾ ਕਰਮ ਤੇ ਆਇਆ,
ਸਾਰੇ ਜੀਵਾਂ ਨੂੰ ਸਾਧ ਸੰਗਤ ਜੀ ਸੁਖ ਦੇਣ ਵਾਲਾ ਦਾਤਾ ਕੌਣ ਹੈ? ਇੱਕ ਅਕਾਲ ਪੁਰਖ ਵਾਹਿਗੁਰੂ। ਤੇ ਪਰ ਉਹਨੂੰ ਧਿਆਇਆ ਕਿਵੇਂ ਜਾਂਦਾ? ਕਰਮ ਪੂਰੇ ਚੰਗੇ ਹੋਣ ਤਾਂ, ਕਰਮ ਸਾਥ ਦੇਣ ਤਾਂ, ਮੱਥਾ ਸਾਥ ਦੇਵੇ, ਮੱਥੇ ਦੀ ਰੇਖਾ ਸਾਥ ਦੇਵੇ ਤਾਂ ਪ੍ਰਮਾਤਮਾ ਨੂੰ ਧਿਆਇਆ ਜਾਵੇਗਾ ਜੀ।
ਜਤ ਸਤ ਸੰਜਮ ਜੇ ਸੱਚ ਕਮਾਵੇ,
ਜੇ ਕੋਈ ਸੱਚ ਦੀ ਕਮਾਈ ਕਰਦਾ ਸਾਧ ਸੰਗਤ ਜੀ ਉਹਨੂੰ ਉਹਦਾ ਜਤਵੇ ਵਿੱਚ ਆ ਗਿਆ, ਸਤਵੇ ਵਿੱਚ ਆ ਗਿਆ, ਸੰਜਮਵੇ ਵਿੱਚ ਆ ਗਿਆ। ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਸਾਧ ਸੰਗਤ ਜੀ ਸਾਰੇ ਛੇ ਜਤੀ ਮੰਨੇ ਗਏ ਨੇ, ਉਸ ਇਤਿਹਾਸ ਵਿੱਚ ਸੱਤਵਾਂ ਜਤੀ ਨਹੀਂ ਅਜੇ ਤੱਕ ਕੋਈ ਹੋਇਆ। ਜਿੰਨਾ ਕੋਈ ਜਤ ਰੱਖ ਲਏ ਉਹਨਾਂ ਜਤੀਆਂ ਦੇ ਬਰਾਬਰ ਨਹੀਂ ਪਹੁੰਚ ਸਕੇਗਾ। ਸਾਤ ਨੂੰ ਕਿੰਨਾ ਕੁ ਕਮਾ ਲੇਗਾ ਸਾਧ ਸੰਗਤ ਜੀ ਇਸ ਖੰਡਾ ਵਾਲੇ ਜਮਾਨੇ ਵਿਚ, ਤੇ ਸੰਜਮ ਕਿੰਨਾ ਕੁ ਕੋਈ ਰੱਖ ਸਕਦਾ? ਆਪੇ ਹੀ ਸਾਧ ਸੰਗਤ ਜੀ ਪ੍ਰਣ ਕਰਕੇ ਆਪੇ ਹੀ ਲੋਕ ਆਪਣਾ ਸੰਜਮ ਤੋੜ ਦਿੰਦੇ ਆ। ਪਰ ਕਹਿੰਦੇ ਜੇ ਕਿਸੇ ਨੇ ਸੱਚ ਦੀ ਨਾਮ ਦੀ ਕਮਾਈ ਕੀਤੀ ਉਹਨੂੰ ਵੱਖਰਾ ਜਾਤ ਕਰਨ ਦੀ ਲੋੜ ਨਹੀਂ, ਸਤ ਕਰਨ ਦੀ ਲੋੜ ਨਹੀਂ, ਸੰਜਮ ਦੀ ਲੋੜ ਨਹੀਂ। ਸੰਜਮ ਜਾਤ ਸਤ ਪੁੰਨ ਦਾਨ ਸਾਰੇ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਹੀ ਆ ਜਾਂਦੇ ਹਨ ਜੀ।
ਇਹੋ ਮਨ ਨਿਰਮਲ ਜੇ ਹਰ ਗੁਣ ਗਾਵੇ,
ਹਾਂ ਕਹਿੰਦੇ ਜੀ ਮਨ ਨਿਰਮਲ ਨਹੀਂ ਹੁੰਦਾ, ਮਨ ਨਿਰਮਲ ਨਹੀਂ ਹੁੰਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਉਂ ਨਹੀਂ ਹੁੰਦਾ? ਹਰੀ ਦੇ ਗੁਣ ਗਾਇਆ ਮਨ ਨਿਰਮਲ ਜ਼ਰੂਰ ਹੁੰਦਾ। ਇਹੋ ਮਨ ਨਿਰਮਲ ਜੇ ਹਰ ਗੁਣ ਗਾਵੇ, ਹਰੀ ਦੇ ਗੁਣ ਗਾ ਕੇ ਦੇਖ, ਕਹਿੰਦੇ ਨੇ ਮਨ ਨਿਰਮਲ ਜ਼ਰੂਰ ਹੋ ਜਾਵੇਗਾ, ਜ਼ਰੂਰ ਹੁੰਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਮਹਾਰਾਜ ਨੇ ਬਚਨ ਕਹਿੰਦੇ ਗੁਣ ਗਾਇਆ ਤਾਂ ਮੈਲ ਜ਼ਰੂਰ ਉਤਰੇਗੀ, ਮਨ ਨਿਰਮਲ ਜ਼ਰੂਰ ਹੋਵੇਗਾ। ਅੱਗੇ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਬੜੀ ਸੌਖੀ ਜੁਗਤੀ ਪ੍ਰਮਾਣ ਦੇ ਕੇ ਸਿਆਣਿਆਂ ਨੇ ਦੱਸੀ ਮਨ ਨੂੰ ਨਿਰਮਲ ਕਰਨ ਦੀ। ਕਹਿੰਦੇ ਗੰਦੇ ਪਾਣੀ ਦੀ ਬਾਲਟੀ ਭਰੀ ਹੋਵੇ ਸਾਧ ਸੰਗਤ ਜੀ, ਬਿਲਕੁਲ ਗੰਦਾ ਪਾਣੀ ਹੋਵੇ ਪੂਰੀ ਬਾਲਟੀ ਭਰੀ, ਤੇ ਟੂਟੀ ਚਲਾ ਕੇ ਨਲਕਾ ਖੋਲ ਕੇ ਤੇ ਬਾਲਟੀ ਨੂੰ ਥੱਲੇ ਰੱਖ ਦਿਓ, ਹੋਰ ਕੁਝ ਵੀ ਨਹੀਂ ਕਰਨ ਦੀ ਲੋੜ, ਆਪ ਆਪਣਾ ਕੰਮ ਕਰੀ ਚੱਲੋ, ਪਰ ਨਲਕਾ ਬਾਲਟੀ ਉੱਤੇ ਚੱਲਦਾ ਰਹੇ। ਹੌਲੀ ਹੌਲੀ ਉਪਰੋਂ ਪਾਣੀ ਸਾਫ ਪੈ ਕੇ ਤੇ ਗੰਦਾ ਪਾਣੀ ਬਾਲਟੀ ਦਾ ਬਾਹਰ ਡੁੱਲੀ ਜਾਵੇਗਾ, ਚੰਗਾ ਵਿੱਚ ਪਈ ਜਾਵੇਗਾ। ਕਹਿੰਦੇ ਨੇ ਕੁਝ ਸਮੇਂ ਬਾਅਦ ਦੇਖੋਗੇ ਤੇ ਗੰਦਾ ਪਾਣੀ ਸਾਰਾ ਬਾਹਰ ਨਿਕਲ ਗਿਆ, ਹੁਣ ਬਾਲਟੀ ਚੰਗੇ ਪਾਣੀ ਦੀ ਭਰੀ ਹੈ। ਕੁਝ ਵੀ ਨਹੀਂ ਕਰਨਾ ਪਿਆ, ਸਿਰਫ ਨਲਕਾ ਖੋਲ ਕੇ ਬਾਲਟੀ ਗੰਦੇ ਪਾਣੀ ਵਾਲੀ ਥੱਲੇ ਰੱਖ ਦਿੱਤੇ, ਉਹ ਉਪਰੋਂ ਚੱਲੀ ਗਿਆ ਨਿਰਮਲ ਪਾਣੀ, ਸਾਫ ਆਈ ਗਿਆ ਉਪਰੋਂ, ਤੇ ਬਾਲਟੀ ਵਾਲਾ ਗੰਦਾ ਨਿਕਲ ਗਿਆ ਹੌਲੀ ਹੌਲੀ ਸਾਰਾ। ਕਹਿੰਦੇ ਮਨ ਦੀ ਮੈਲ ਉਤਾਰਨ ਦਾ ਇਹ ਸੌਖਾ ਸਾਧਨ ਹੈ, ਨਾਮ ਜਦ ਉਪਰੋਂ ਪਾਈ ਜਾਓ, ਹੋਰ ਕੋਈ ਯਤਨ ਕਰਨ ਦੀ ਲੋੜ ਨਹੀਂ, ਮੈਲ ਆਪੇ ਇੱਕ ਦਿਨ ਪਰੇ ਹੋ ਜਾਵੇ। ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਇਆ ਤਾਂ ਮਨ ਦੀ ਮੈਲ ਉਤਰੇਗੀ, ਜਿਵੇਂ ਜਿਵੇਂ ਗੁਣ ਗਾਈ ਚੱਲੇ। ਜੇ ਲੱਗਦਾ ਮਨ ਸਾਧ ਸੰਗਤ ਜੀ ਅਜੇ ਵੀ ਨਹੀਂ ਇਕਾਗਰਤਾ ਫੜਦਾ, ਥੋੜਾ ਜਿਹਾ ਵਧਾ ਦੇਵੇ ਆਪਣਾ ਕੰਮ, ਗੁਣ ਗਾਉਣੇ ਥੋੜੇ ਜੇ ਵੱਧ ਕਰ ਦੇਵੇ, ਪਰਮੇਸ਼ਰ ਦਾ ਨਾਮ ਜਲ ਹੀ ਆ ਨਾ ਇਹ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਉਮਰ। ਕਹਿੰਦੇ ਜਿਸ ਨਾਮ ਜਲ ਦੀ ਪ੍ਰਾਪਤੀ ਲਈ ਤੂੰ ਆਇਆ ਸੰਸਾਰ ਤੇ, ਉਹ ਗੁਰੂ ਕੋਲ ਹੈ, ਉਹ ਗੁਰੂ ਦੀ ਬਾਣੀ, ਗੁਰੂ ਸਾਹਿਬ ਜੀ ਦੇ ਬਚਨ, ਉਹ ਨਾਮ ਜਲ ਪਾਉਣਾ ਸ਼ੁਰੂ ਕਰ ਦੇਵੇਗਾ ਤਾਂ ਮਨ ਦੀ ਮੈਲ ਜ਼ਰੂਰ ਉਤਰ ਜਾਵੇਗੀ।
ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਪਾਇਆ।
ਕਹਿੰਦੇ ਸੰਸਾਰ ਵਿੱਚ ਜ਼ਹਿਰ ਹੈ, ਪਰ ਇਹ ਸੰਸਾਰ ਹੀ ਤੇਰੇ ਲਈ ਅੰਮ੍ਰਿਤ ਬਣ ਜਾਵੇਗਾ। ਇਸੇ ਜ਼ਹਿਰ ਰੂਪੀ ਸੰਸਾਰ ਵਿੱਚੋਂ ਤੈਨੂੰ ਪ੍ਰਮਾਤਮਾ ਦਾ ਨਾਮ ਅੰਮ੍ਰਿਤ, ਆਪਣੀ ਆਤਮਾ ਦੀ ਪਛਾਣ ਅੰਮ੍ਰਿਤ ਪ੍ਰਾਪਤ ਹੋ ਜਾਵੇਗਾ ਤੇ ਭਾ ਜਾਵੇਗਾ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ।
ਜਿਸਨੋ ਬੁਝਾਏ ਸੋਈ ਬੁਝੈ।
ਪਰ ਇਸ ਗੱਲ ਦੀ ਵੀ ਸਾਧ ਸੰਗਤ ਜੀ ਸੋਝੀ ਉਹਨਾਂ ਨੂੰ ਆਉਂਦੀ ਜਿਨ੍ਹਾਂ ਨੂੰ ਪਰਮਾਤਮਾ ਸਮਝਾਵੇ, ਆਪ ਕਿਰਪਾ ਕਰੇ ਬਚਾਉਣਾ ਚਾਹੁੰਦਾ ਹੋਵੇ। ਉਵੇਂ ਮਨ ਦੇ ਨੂੰ ਨਿਰਮਲ ਕਰਨ ਦੇ ਹੋਰ ਵੀ ਸਾਧਨ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਲਿਖੇ ਹੈ। ਕਹਿੰਦੇ ਗੁਰਮੁਖੋ, ਬਿਲਕੁਲ ਕਿਸੇ ਦਾ ਮਨ ਨਿਰਮਲ ਨਾ ਹੁੰਦਾ ਹੋਵੇ ਤੇ ਸੰਗਤ ਦੇ ਜੂਠੇ ਬਰਤਨ ਮਾਂਜੇ, ਜਿੰਨੇ ਵੱਧ ਮਾਂਜ ਲੇਗਾ ਉਨੀ ਮਨ ਦੀ ਨਿਰਮਲਤਾ ਛੇਤੀ ਬਣ ਜਾਏਗੀ। ਦੂਸਰਾ ਸਾਧਨ ਦੱਸਿਆ ਸੀ ਵੀ ਹਰਿਮੰਦਰ ਸਾਹਿਬ ਦੀ ਕਦੀ ਸਰੋਵਰ ਦੀ ਕਾਰ ਸੇਵਾ ਹੁੰਦੀ ਹੋਵੇ ਤੇ 100 ਕੰਮ ਛੱਡ ਕੇ ਵੀ ਉਸ ਕਾਰ ਸੇਵਾ ਵਿਚ ਜ਼ਰੂਰ ਹਿੱਸਾ ਪਾਵੇ। ਉਹ ਵੀ ਕਹਿੰਦੇ ਸਮਝ ਲਓ ਵੀ ਇਹ ਮੈਂ ਸਰੋਵਰ ਦੀ ਕਾਰ ਨੀ ਕੱਢੀ, ਆਪਣੇ ਮਨ ਦੀ ਮੈਲ ਹੈ, ਜਿੰਨੀ ਵੱਧ ਪਰੇ ਸੁੱਟ ਲਵੇਗਾ ਉਨੀ ਛੇਤੀ ਨਿਰਮਲ ਹੋ ਜਾਵੇਗਾ। ਗੁਰੂ ਘਰ ਦੀ ਸਾਧ ਸੰਗਤ ਜੀ ਸੇਵਾ, ਉਵੇਂ ਤਾਂ ਜੋੜੇ ਝਾੜਨੇ, ਬਰਤਨ ਮਾਂਜਣੇ, ਲੰਗਰ ਤਿਆਰ ਕਰਨਾ, ਦੜੀਆਂ ਤੱਪੜ ਝਾੜਨੇ, ਮਹਾਰਾਜ ਦਾ ਦਰਬਾਰ ਸਜਾਉਣਾ, ਸਾਰੀਆਂ ਸੇਵਾਵਾਂ ਹੀ ਨੇ। ਪਰ ਕੁਝ ਸੇਵਾਵਾਂ ਐਸੀਆਂ ਹੁੰਦੀਆਂ ਜਿਹੜੀਆਂ ਜ਼ਿੰਦਗੀ ਚ ਕਦੇ ਕਦੇ ਲੱਭਦੀਆਂ, ਕਈ ਵਾਰੀ ਸਾਰੀ ਉਮਰ ਚ ਲੱਭਦੀਆਂ ਹੀ ਨਹੀਂ ਉਹ ਮਨੁੱਖ ਨੂੰ। ਕੁਝ ਐਸੀਆਂ ਜਿਹੜੀਆਂ ਰੋਜ਼ ਕਰ ਸਕਦਾ ਬੰਦਾ ਆਣ ਕੇ, ਕੁਝ ਐਸੀਆਂ ਜਿਹੜੀਆਂ ਕਦੇ ਭਾਗਾਂ ਨਾਲ ਹੀ ਪ੍ਰਾਪਤ ਹੋਣੀਆਂ ਹੁੰਦੀਆਂ। ਕਹਿੰਦੇ ਨੇ ਗੁਰੂ ਘਰ ਦੀ ਸੇਵਾ ਮਨ ਦੀ ਨਿਰਮਲਤਾ ਵਾਸਤੇ ਹੁੰਦੀ ਹੈ। ਮਹਾਰਾਜ ਨੇ ਸੇਵਾ ਦਾ ਸਾਧ ਸੰਗਤ ਜੀ ਅਸਲ ਚ ਪ੍ਰਕਰਨ ਚਲਾਇਆ ਹੀ ਇਸੇ ਵਾਸਤੇ ਸੀ। ਸੇਵਾ ਗੁਰੂ ਸਾਹਿਬ ਜੀ ਨੇ ਆਪ ਕਰਕੇ ਦੱਸੀ। ਬੌਲੀ ਸਾਹਿਬ ਦੀ ਸਾਧ ਸੰਗਤ ਜੀ ਸਵੇਰ ਤੋਂ ਸ਼ਾਮ ਤੱਕ ਸਿਰ ਤੇ ਟੋਕਰੀ ਚੱਕ ਕੇ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ ਗੋਇੰਦਵਾਲ ਦੀ ਧਰਤੀ ਤੇ ਕਰਕੇ ਦਿਖਾਈ ਸੇਵਾ। ਸੇਵਾ ਦਾ ਕਿਉਂ ਪ੍ਰਕਰਨ, ਕਿਉਂ ਸੇਵਾ ਦਾ ਸਾਧ ਸੰਗਤ ਜੀ ਮਰਿਆਦਾ ਸ਼ੁਰੂ ਕੀਤੀ? ਸੇਵਾ ਹੁੰਦੀ ਗੁਰੂ ਦੀ ਸਾਧ ਸੰਗਤ ਜੀ ਇਹ ਮਨ ਦੀ ਇਕਾਗਰਤਾ ਵਾਸਤੇ, ਮਨ ਨੂੰ ਨਿਰਮਲ ਕਰਨ ਵਾਸਤੇ, ਤੇ ਨਿਰਮਲ ਹੋਏ ਮਨ ਉੱਤੇ ਫਿਰ ਹੁੰਦਾ ਸਿਮਰਨ। ਉਸ ਮਹਾਰਾਜ ਜੀ ਦੇ ਬਚਨਾਂ ਦੀ ਕਥਾ, ਗੁਰੂ ਸਾਹਿਬ ਜੀ ਦੇ ਬਚਨਾਂ ਦਾ ਕੀਰਤਨ, ਸਦੀਵੀ ਤੌਰ ਤੇ ਸਾਧ ਸੰਗਤ ਜੀ ਫਿਰ ਮਨ ਵਿਚ ਵਸ ਜਾਂਦਾ। ਪਹਿਲਾਂ ਮਨ ਦੀ ਨਿਰਮਲਤਾ ਵਾਸਤੇ ਸੇਵਾ ਚਲਾਈ ਗੁਰੂ ਸਾਹਿਬ ਨੇ, ਭਾਈ ਪਹਿਲਾਂ ਕੁਝ ਸਮਾਂ ਸੇਵਾ ਕਰਿਆ ਕਰ। ਉਹ ਕਹਿੰਦੇ ਕੋਈ ਮਹਾਤਮਾ ਸੀ ਉਹਨਾਂ ਕੋਲ, ਇੱਕ ਵਾਰੀ ਕੋਈ ਗੁਰਮੁਖ ਪਿਆਰਾ ਚਲਿਆ ਗਿਆ, ਕਹਿੰਦਾ ਜੀ ਮੇਰੇ ਮਨ ਚ ਵਿਰਾਗ ਆ ਗਿਆ, ਮੇਰਾ ਜੀ ਕਰਦਾ ਸਾਰੀ ਉਮਰ ਲੰਘ ਚੱਲੀ, ਪਰਮਾਤਮਾ ਨੂੰ ਤਾਂ ਮਿਲਿਆ ਹੀ ਨਾ, ਤੁਸੀਂ ਪਰਮਾਤਮਾ ਨੂੰ ਮਿਲਾ ਦਿਓਗੇ ਕਿਰਪਾ ਕਰਕੇ ਮੈਨੂੰ? ਉਹ ਕਹਿੰਦੇ ਵੀ ਹਾਂ ਮਿਲਾ ਦਿਆਂਗੇ, ਕਿੱਡਾ ਔਖਾ ਕੰਮ ਹੈ, ਤੂੰ ਮਰ ਜਾ ਅੰਦਰ ਨੂੰ ਝਾਤੀ ਮਾਰ, ਪਰਮਾਤਮਾ ਤੇਰੇ ਕੋਲ ਹੀ ਹੈ, ਬਲਕਿ ਤੂੰ ਹੀ ਪਰਮਾਤਮਾ ਰੂਪ ਹੈ, ਉਹ ਕਿਹੜਾ ਤੇਰੇ ਤੋਂ ਦੂਰ ਹੈ। ਉਹ ਹੱਸ ਪਿਆ, ਕਹਿੰਦਾ ਜੇ ਮੇਰੇ ਕੋਲ ਹੀ ਹੈ ਪਰਮਾਤਮਾ, ਛੇਡੇ ਕਾਹਤੋਂ ਖਾਂਦਾ ਫਿਰਦਾ ਫਿਰ ਮੈਂ ਤਾਂ ਦੁਖੀ ਹੋ ਕੇ ਆਇਆ। ਤੁਸੀਂ ਕਹਿੰਦੇ ਜੇ ਤੇਰੇ ਕੋਲ ਹੀ ਪਰਮਾਤਮਾ, ਤੂੰ ਹੀ ਪਰਮਾਤਮਾ। ਉਹ ਚਲੇ ਗਿਆ ਕਿਸੇ ਹੋਰ ਮਹਾਤਮਾ ਕੋਲੇ ਗਿਆ, ਉਹਨਾਂ ਨੂੰ ਕਹਿੰਦਾ ਜੀ ਮੇਰਾ ਪਰਮਾਤਮਾ ਨੂੰ ਮਿਲਣ ਨੂੰ ਚਿੱਤ ਕਰਦਾ, ਮਿਲਾ ਦਿਓਗੇ ਤੁਸੀਂ, ਕਰੋਗੇ ਕਿਰਪਾ? ਉਹ ਕਹਿੰਦੇ ਕਰਾਂਗੇ ਭਾਈ, ਪਰ ਸਾਡਾ ਬਚਨ ਮੰਨਣਾ ਪੈਣਾ, ਅਸੀਂ ਗਰੰਟੀ ਕਰਦੇ ਵੀ ਤੈਨੂੰ ਪਰਮਾਤਮਾ ਨੂੰ ਮਿਲਾ ਦਿਆਂਗੇ, ਪਰ ਤੂੰ ਗਰੰਟੀ ਕਰ ਵੀ ਸਾਡਾ ਬਚਨ ਮੰਨੇਗਾ। ਕਹਿੰਦਾ ਜੀ ਮੈਂ ਮੇਰੀ ਜਾਨ ਲੈ ਲਓ ਭਾਵੇਂ, ਪਰ ਜਾਨ ਨਿਕਲਣ ਤੋਂ ਪਹਿਲਾਂ ਪਰਮਾਤਮਾ ਨੂੰ ਮਿਲਾ ਦਿਓ, ਮੈਂ ਮਿਲਣ ਵਾਸਤੇ ਹੀ ਆਇਆ। ਕਹਿੰਦੇ ਨਹੀਂ, ਜਾਨ ਦੀ ਲੋੜ ਨਹੀਂ, ਤੂੰ ਇਉਂ ਕਰਨਾ ਵੀ ਆਹ ਪਸ਼ੂਆਂ ਦੀ ਸੇਵਾ ਕਰਨੀ ਹੈ, ਇਹਨਾਂ ਦਾ ਸਾਰੀ ਪਸ਼ੂਆਂ ਦੀ ਦੇਖਭਾਲ, ਸਾਂਭ ਸੰਭਾਲ, ਇਹਨਾਂ ਦਾ ਗੋਹਾ ਸੁੱਟਣਾ, ਇਹ ਕਰ ਸਕਦਾ? ਕਹਿੰਦਾ ਜੀ ਜ਼ਰੂਰ ਕਰ ਸਕਦਾ, ਪਰ ਵਾਅਦਾ ਕਰੋ ਵੀ ਰੱਬ ਨੂੰ ਮਿਲਾ ਦਿਓਗੇ। ਉਹ ਕਹਿੰਦੇ ਗਰੰਟੀ ਕਰਦੇ ਮਿਲਾ ਦਿਆਂਗੇ, ਪਰ ਜਿੰਨੀ ਦੇਰ ਅਸੀਂ ਆਪ ਆਵਾਜ਼ ਨਾ ਮਾਰੀਏ ਉਨੀ ਦੇਰ ਸਾਨੂੰ ਦੁਬਾਰਾ ਨਹੀਂ ਆਣ ਕੇ ਕਹਿਣਾ ਪਰਮਾਤਮਾ ਨੂੰ ਮਿਲਾਓ। ਜਿਸ ਦਿਨ ਮਿਲਾਉਣਾ ਹੋਇਆ ਤੈਨੂੰ ਖੁਦ ਸੱਦਾਂਗੇ, ਚੁੱਪ ਕਰਕੇ ਸੇਵਾ ਕਰੀ ਚੱਲ ਉੱਥੇ। ਉਹ ਕਰੀ ਗਿਆ ਸਾਧ ਸੰਗਤ ਜੀ ਸੇਵਾ। ਕਹਿੰਦੇ ਨੇ 11-12 ਸਾਲ ਲੰਘ ਗਏ, ਉਹਨੇ ਵੀ ਨੀ ਆਣ ਕੇ ਆਖਿਆ ਵੀ ਮਿਲਾਓ, ਤੇ ਉਹਨਾਂ ਨੇ ਵੀ ਨੀ ਸੱਦਾ ਦਿੱਤਾ। ਇੱਕ ਦਿਨ ਫਿਰ ਸਾਧ ਸੰਗਤ ਜੀ ਆ ਗਿਆ, ਉਹਨਾਂ ਨੇ ਆਖਿਆ ਜਾਓ ਉਹਨੂੰ ਬੁਲਾ ਕੇ ਲਿਆਓ ਜਿਹੜਾ ਪਸ਼ੂਆਂ ਦੀ ਸੇਵਾ ਕਰਦਾ। ਜਦੋਂ ਆਇਆ ਆਣ ਕੇ ਨਮਸਕਾਰ ਕੀਤੀ, ਬੈਠ ਗਿਆ ਤੇ ਉਹ ਕਹਿੰਦੇ ਭਾਈ ਬੁਲਾ ਦੀਏ ਤੈਨੂੰ ਪਰਮਾਤਮਾ ਨੂੰ ਮਿਲਣਾ ਹੀ। ਹੱਸ ਪਿਆ, ਕਹਿੰਦਾ ਜੀ ਹੁਣ ਤਾਂ ਮਿਲ ਹੀ ਗਏ ਆ। ਉਹ ਕਹਿੰਦੇ ਨਹੀਂ, ਤੂੰ ਆਇਆ ਸਾ ਨਾ ਤੇ ਕਹਿੰਦਾ ਸਾ ਮਿਲਾ ਦਿਓ, ਅੱਜ ਅਸੀਂ ਪ੍ਰਸੰਨ ਹੋਏ ਤੈਨੂੰ ਮਿਲਾ ਦਿੰਦੇ ਹਾਂ। ਉਹ ਕਹਿੰਦਾ ਜੀ ਤੁਹਾਡੀ ਕਿਰਪਾ ਨਾ ਮੈਂ ਮਿਲ ਗਿਆ, ਪਰਮਾਤਮਾ ਮੈਨੂੰ ਮਿਲ ਗਿਆ, ਤੁਹਾਡੀ ਕਿਰਪਾ ਹੀ ਮਿਲ ਗਿਆ। ਉਹ ਕਹਿੰਦੇ ਕਿੱਥੋਂ ਮਿਲਿਆ? ਕਹਿੰਦਾ ਜੀ ਆਪਣੇ ਕੋਲੋਂ ਹੀ, ਮੇਰੇ ਹੀ ਕੋਲ ਸੀ, ਦਿਸ ਪਿਆ। ਤੇ ਕਹਿੰਦੇ ਫਿਰ ਤੈਨੂੰ ਉਹ ਮਹਾਤਮਾ ਨੇ ਪਹਿਲਾਂ ਇੱਕ ਵਾਰੀ ਆਖਿਆ ਸੀ ਵੀ ਤੇਰੇ ਕੋਲ ਹੀ ਆ, ਤੂੰ ਗੁੱਸਾ ਕਰਕੇ ਆ ਗਿਆ ਸਾਂ, ਉਦੋਂ ਅੱਜ ਤੂੰ ਉਹੀ ਗੱਲ ਆਪ ਕਹਿ ਰਿਹਾ। ਕਹਿੰਦਾ ਜੀ ਉਦਣ ਸਮਝ ਆ ਜਾਂਦੀ ਤੇ 12 ਸਾਲ ਗੋਹਾ ਨਾ ਜੀ ਸੁੱਟਣਾ ਪੈਂਦਾ, ਪਰ ਉਸ ਦਿਨ ਸਮਝ ਚ ਨਹੀਂ ਆਈ ਸੀ ਗੱਲ। ਪਰਮਾਤਮਾ ਤਾਂ ਕੋਲ ਹੀ ਸੀ, ਪਰ ਮਨ ਦੀ ਜਿਹੜੀ ਨਿਰਮਲਤਾ ਉਹ ਨੀ ਸੀ ਬਣੀ, ਮਨ ਦੇ ਉੱਪਰ ਜਿਹੜਾ ਅਗਿਆਨ ਦਾ ਪਰਦਾ ਸੀ ਉਹ ਸੇਵਾ ਕਰਕੇ ਦੂਰ ਹੋਇਆ, ਤੇ ਹੁਣ ਤੁਹਾਡੇ ਕਹਿਣ ਦੀ ਵੀ ਨੀ ਲੋੜ ਸੀ ਮਿਲਾ ਦੀਏ, ਹੁਣ ਮੇਰੇ ਆਪਣੇ ਅਨੁਭਵ ਜੀ ਉਹ ਆ ਗਿਆ। ਕਿਉਂ? ਕਿਉਂਕਿ ਜਿਵੇਂ ਜਿਵੇਂ ਸੇਵਾ ਕੀਤੀ ਤਿਵੇਂ ਤਿਵੇਂ ਉਹ ਮਨ ਦੀ ਸਾਧ ਸੰਗਤ ਜੀ ਮੈਲ ਉਤਰਦੀ ਗਈ। ਸੇਵਾ ਤਾਂ ਹੀ ਮਹਾਰਾਜ ਨੇ ਸਾਧ ਸੰਗਤ ਜੀ ਚਲਾਈ, ਸੇਵਾ ਪ੍ਰਾਰੰਭ ਤਾਂ ਹੀ ਮਹਾਰਾਜ ਸਾਹਿਬ ਨੇ ਕੀਤੀ ਭਾਈ ਮਨ ਦੀ ਸਾਧ ਸੰਗਤ ਜੀ ਨਿਰਮਲਤਾ ਬਣੇ। ਕਹਿੰਦੇ ਉਹ ਸੇਵਾ ਚੱਲਦੀ ਹੋਏ ਜ਼ਰੂਰ ਪਹੁੰਚ ਕੇ ਵਿੱਚ ਹਿੱਸਾ ਪਾਵੇ। ਜਰੂਰ ਮਨ ਨਿਰਮਲ ਹੋ ਜਾਵੇਗਾ ਜੀ।
ਹਰ ਗੁਣ ਗਾਵੇ ਅੰਦਰ ਸੁਜੈ,
ਕਹਿੰਦੇ ਨੇ ਪਰਮਾਤਮਾ ਦੇ ਗੁਣ ਵੀ ਸਾਧ ਸੰਗਤ ਜੀ ਉਹ ਗਾ ਸਕਦਾ ਜਿਸ ਦੇ ਅੰਦਰ ਸੋਝੀ ਹੋਵੇ। ਮਹਾਰਾਜ ਥੋੜੀ ਕੁ ਚੰਗੀ ਮਤ ਚੰਗੀ ਸੋਝੀ ਬਖਸ਼ ਦੇਣ ਤਾਂ ਕੋਈ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੀ।
ਹਮੈ ਮੇਰਾ ਠਾਕੁਰ ਹਾਏ ਸਹਿਜੇ ਹੀ ਸੱਚ ਪਾਇਆ,
ਮੇਰੀ ਮੈਂ ਤੇ ਮੇਰੀ ਨੂੰ ਹਮੈ ਮੇਰਾ ਠਾਕੁਰ ਹਾਏ, ਠਾਕ ਹੁੰਦਾ ਰੋਕਣਾ। ਕਹਿੰਦੇ ਮੈਂ ਮੇਰੀ ਨੂੰ ਜੇ ਕੋਈ ਸਾਧ ਸੰਗਤ ਜੀ ਰੋਕ ਸਕਦਾ ਤੇ ਸੁਤੇ ਸਦੀ ਉਸਦਾ ਮਿਲਾਪ ਪਰਮਾਤਮਾ ਨਾਲ ਹੈ। ਜਿੰਨੀ ਦੇਰ ਕਹਿੰਦਾ ਨਾ ਮੈਂ ਦਾ ਅਰਥ ਹੈ ਆਪਣੇ ਸਰੂਪ ਦਾ ਗਿਆਨ ਨਹੀਂ ਹੈ ਬੰਦੇ ਨੂੰ। ਤੂੰ ਕੌਣ, ਕਿਸੇ ਨੂੰ ਪੁੱਛੋ ਤੂੰ ਕੌਣ ਹੈ, ਉਹ ਕਹਿੰਦਾ ਮੈਂ ਆਹ ਮੇਰਾ ਨਾਮ, ਆਹ ਮੇਰੇ ਪਿਤਾ ਦਾ ਨਾਮ, ਆਹ ਮੇਰਾ ਖਾਨਦਾਨ ਹੈ। ਅਸਲ ਵਿਚ ਸਾਧ ਸੰਗਤ ਜੀ ਸਰੀਰ ਬੰਦੇ ਦਾ ਆਪਣਾ ਸਰੂਪ ਨਹੀਂ ਹੈ, ਸਰੀਰ ਆਪਣੇ ਸਰੂਪ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਹੈ। ਜੇ ਕਹਿੰਦਾ ਨਾ ਵੀ ਮੈਂ ਦਾ ਅਰਥ ਹੈ ਵੀ ਦੇਹ ਨੂੰ ਅਜੇ ਤੱਕ ਮੈਂ ਸਮਝਦਾ, ਸਰੀਰ ਤਾਂ ਮੈਂ ਹੈ ਹੀ ਨਹੀਂ। ਸਰੀਰ ਤਾਂ ਸਾਧ ਸੰਗਤ ਜੀ ਅਸਲ ਵਿਚ ਪ੍ਰਮਾਤਮਾ ਨੂੰ ਮਿਲਣ ਲਈ ਪ੍ਰਾਪਤ ਹੋਇਆ। ਜਿਹਨੂੰ ਮੈਂ ਕਹਿਣਾ ਵਾਸਤਵ ਵਿਚ ਜਿਹੜਾ ਆਪਣਾ ਨਿੱਜ ਸਰੂਪ ਹੈ ਉਹ ਮਨੁੱਖ ਦੀ ਆਤਮਾ ਤੇ ਆਤਮਾ ਤੱਕ ਪਛਾਣ ਨਹੀਂ ਬਣਦੀ। ਕਹਿੰਦੇ ਨੇ ਜਿਹੜਾ ਸਰੀਰ ਦੀ ਮੈਂ ਇਹਦੇ ਵਿਚੋਂ ਨਿਕਲ, ਫਿਰ ਮੇਰੀ ਵਿਚੋਂ ਨਿਕਲ, ਹਉਮੈ ਜਿਹੜੀ ਹੈ ਹਉਮੈ ਮੇਰਾ ਠਾਕ ਰਿਹਾ ਆ, ਮੈਂ ਮੇਰੀ ਜਿਹਨੇ ਸਾਧ ਸੰਗਤ ਜੀ ਆਪਣੇ ਅੰਦਰੋਂ ਰੋਕ ਲਈ ਉਹ ਸਮਝੋ ਪ੍ਰਮਾਤਮਾ ਵਿਚ ਭੇਦ ਹੁੰਦਾ। ਫਿਰ
ਬਿਨ ਕਰਮਾਂ ਹੋਰ ਸਰੈ ਕਨੇਰੀ,
ਚੰਗੇ ਕਰਮਾਂ ਤੋਂ ਬਿਨਾਂ ਤਾਂ ਕਹਿੰਦੇ ਸਾਰੀ ਸ੍ਰਿਸ਼ਟੀ ਤੁਰੀ ਫਿਰਦੀ ਪਰ ਦੁਖੀ ਤੁਰੀ ਫਿਰਦੀ ਹੈ, ਕਿਉਂਕਿ ਕਰਮ ਨੀ ਸਾਥ ਦਿੰਦੇ ਹਨ।
ਹਾਰ ਮਰ ਜੰਮੈ ਚੁੱਕੈ ਨ ਫੇਰੀ,
ਮਰੀ ਜਾਂਦੇ ਆ ਜੰਮੀ ਜਾਂਦੇ, ਫੇਰਾ ਮੁੱਕਦਾ ਹੀ ਨੀ ਸੰਸਾਰ ਦਾ। ਮਰ ਮਰ ਜੰਮੈ ਚੁੱਕੈ ਨਾ ਫੇਰੀ, ਕਹਿੰਦੇ ਸੰਸਾਰ ਦਾ ਫੇਰਾ ਖਤਮ ਹੋਣ ਚ ਨੀ ਆਉਂਦਾ। ਜਨਮ ਲੈ ਲਿਆ, ਫਿਰ ਸਾਧ ਸੰਗਤ ਜੀ ਮੌਤ, ਫਿਰ ਜਨਮ, ਫਿਰ ਮੌਤ, ਜੰਮੈ ਮਰੈ ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ ਲੰਮੈ, ਇਹਦੇ ਤੇ ਲੰਮੀ ਯਾਤਰਾ ਤੇ ਚੜ ਗਿਆ ਤੂੰ, ਇਹ ਤਾਂ ਬਹੁਤ ਵੱਡੀ ਸਜ਼ਾ ਮਿਲ ਗਈ ਤੈਨੂੰ। ਜੰਮਣਾ ਮਰਨਾ ਸਾਧ ਸੰਗਤ ਜੀ ਬਹੁਤ ਭਿਆਨਕ ਦੁੱਖ ਮੰਨਿਆ ਗੁਰਬਾਣੀ ਵਿਚ। ਭਗਤ ਕਿਸੇ ਦੁੱਖ ਤੋਂ ਨੀ ਸਾਧ ਸੰਗਤ ਜੀ ਕਦੀ ਡਰਦੇ, ਕਿਸੇ ਦੁੱਖ ਤੋਂ। ਭਗਤਾਂ ਨੂੰ ਹਾਥੀ ਅੱਗੇ ਬੰਨ ਕੇ ਪਾ ਦਿੱਤਾ ਜਾਏ, ਉਹਨਾਂ ਦੀ ਖੱਲ ਉਤਾਰ ਦਿੱਤੀ ਜਾਏ, ਭਗਤ ਸਾਧ ਸੰਗਤ ਜੀ ਫਿਰ ਵੀ ਪ੍ਰਵਾਹ ਨਹੀਂ ਕਰਦੇ। ਪਰ ਇੱਕ ਦੁੱਖ ਨੂੰ ਭਗਤਾਂ ਨੇ ਵੀ ਦੁੱਖ ਮੰਨਿਆ, ਉਹ ਦੁੱਖ ਹੈ ਜੰਮਣ ਮਰਨ ਦਾ। ਮਹਾਰਾਜ ਦੇ ਬਚਨ ਭਗਤਾਂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਹਿੰਦੇ ਨੇ ਇੱਕ ਦੁੱਖ ਰਾਮ ਰਾਏ ਕੱਟ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਮਹਾਰਾਜ ਇੱਕ ਦੁੱਖ ਮੇਰਾ ਕੱਟ ਦਿਓ, ਇਹਨੂੰ ਮੈਂ ਵੀ ਦੁਖੀ ਮੰਨਦਾ, ਜਿਹੜਾ ਜੰਮਣਾ ਤੇ ਮਰਨਾ। ਅਗਨ ਦਹਿ ਹੁੰਦਾ ਮਰਨਾ ਤੇ ਗਰਭ ਬਸੇਰਾ ਹੁੰਦਾ ਜੰਮਣਾ। ਮਹਾਰਾਜ ਜੰਮਣ ਮਰਨ ਦਾ ਦੁੱਖ ਬਹੁਤ ਦੁਖੀ ਕਰਦਾ, ਇਹ ਕੱਟੋ। ਉਵੇਂ ਕਿਸੇ ਦੁੱਖ ਨੂੰ ਭਗਤ ਦੁੱਖ ਨਹੀਂ ਮੰਨਦੇ। ਭਗਤਾਂ ਨੂੰ ਪ੍ਰਸ਼ਾਦਾ ਨਾ ਕਈ ਦਿਨ ਮਿਲੇ ਤੇ ਕਦੀ ਦੁੱਖ ਨੂੰ ਦੁੱਖ ਨਾ ਮੰਨਣਗੇ। ਭਗਤਾਂ ਨੂੰ ਸਾਧ ਸੰਗਤ ਜੀ ਬਹੁਤ ਸੰਸਾਰ ਨੇ ਦੁੱਖ ਦਿੱਤੇ ਤਾਂ ਵੀ ਉਹ ਖਿੜੇ ਮੱਥੇ ਸਾਰੇ ਦੁੱਖ ਝੱਲ ਲੈਂਦੇ, ਪਰਵਾਹ ਨਹੀਂ ਕਰਦੇ ਕਿਸੇ ਦੁੱਖ ਦੀ। ਪਰ ਜੰਮਣ ਮਰਨ ਦੇ ਦੁੱਖ ਦੀ ਭਗਤ ਵੀ ਪਰਵਾਹ ਕਰਦੇ, ਉਹ ਤੋਂ ਵੀ ਬਚਣਾ ਚਾਹੁੰਦੇ ਆ। ਕਹਿੰਦੇ ਪ੍ਰਮਾਤਮਾ ਨੂੰ ਕਿ ਸਾਡਾ ਜਨਮ ਮਰਨ ਦਾ ਗੇੜ ਕੱਟ ਦੇ, ਬਾਕੀ ਸਾਨੂੰ ਕੋਈ ਪਰਵਾਹ ਨਹੀਂ ਹੈ। ਇਹ ਦੁੱਖ ਸਾਧ ਤੋਂ ਸਾਧ ਸੰਗਤ ਜੀ ਭਿਆਨਕ ਮੰਨਿਆ ਗਿਆ। ਮਰ ਮਰ ਜੰਮੈ ਚੁੱਕੇ ਨਾ ਫੇਰੀ, ਵਾਰ ਵਾਰ ਦਾ ਜੰਮਣਾ ਮਰਨਾ, ਇਹ ਫੇਰਾ ਮੁੱਕਦਾ ਨਹੀਂ ਹੈ ਸੰਸਾਰ ਤੋਂ।
ਵੇਖ ਕਾ ਰਾਤਾ ਵੇਖ ਕਮਾਵੇ, ਸੁਖ ਨਾ ਕਬੂ ਪਾਇਆ।
ਇਹਦੇ ਵਿਸ਼ਿਆਂ ਵਿਚ ਜਿਹੜਾ ਰੰਗਿਆ ਗਿਆ ਸਾਧ ਸੰਗਤ ਜੀ, ਉਹ ਤੇ ਫਿਰ ਸਾਰੀ ਉਮਰ ਕਮਾਈ ਵਿਸ਼ਿਆਂ ਦੀ ਕਰਦਾ, ਸੁੱਖ ਕਿੱਥੋਂ ਪ੍ਰਾਪਤ ਕਰੇਗਾ। ਇਸੇ ਲਈ ਫਿਰ ਸੁੱਖ ਨਾ ਕਬੂ ਪਾਇਆ, ਸੁੱਖ ਕਿਤੋਂ ਮਿਲਦਾ ਹੀ ਨਹੀਂ, ਕਿਉਂਕਿ ਵਿਸ਼ਿਆਂ ਵਿਚ ਸਾਧ ਸੰਗਤ ਜੀ ਸੁੱਖ ਨਹੀਂ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦੇ ਨੇ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਕਹਿੰਦੇ ਸੰਸਾਰ ਵਿਸ਼ਿਆਂ ਚ ਸੁਖ ਮੰਨੀ ਬੈਠਾ, ਕਹਿੰਦਾ ਬੜਾ ਆਨੰਦ ਜੀ, ਬੜਾ ਆਨੰਦ ਜੀ, ਦੁਨੀਆਂ ਦੇ ਰੰਗ ਤਮਾਸ਼ੇ ਸੁਣ ਸੁਣਾ ਲਏ, ਢੋਲ ਢਮੱਕੇ। ਉਹ ਵਿਦਵਾਨ ਲਿਖਦਾ ਕਹਿੰਦਾ ਦੁਨੀਆਂ ਵਾਸਤੇ ਤਾਂ ਇਹ ਹੀ ਆਨੰਦ ਹੈ, ਬਸ ਵਿਸ਼ਿਆਨੰਦ ਸੰਸਾਰ ਹੈ, ਸੰਸਾਰੀ ਲੋਕਾਂ ਲਈ ਤਾਂ ਵਿਸ਼ਿਆਂ ਚ ਹੀ ਆਨੰਦ ਹੈ। ਭਜਨਾਨੰਦ ਹਰਦਾਸ, ਹਰੀ ਦੇ ਦਾਸ ਨੂੰ ਆਨੰਦ ਭਜਨ ਚੋਂ ਆਉਂਦਾ, ਭਜਨ ਕੀਤਿਆਂ, ਵਿਸ਼ਿਆਂ ਚੋਂ ਨਹੀਂ। ਸੰਸਾਰੀ ਲੋਕਾਂ ਨੂੰ ਵਿਸ਼ੇ ਵਿਕਾਰਾਂ ਚੋਂ ਆਨੰਦ ਆਵੇਗਾ, ਪਰ ਪ੍ਰਮਾਤਮਾ ਦੇ ਸੇਵਕਾਂ ਨੂੰ ਭਜਨ ਚੋਂ ਆਨੰਦ ਆਉਂਦਾ। ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਕਹਿੰਦੇ ਜਿਹਨਾਂ ਦੇ ਮਨ ਦੀ ਵਾਸ਼ਨਾ ਮੁੱਕ ਜਾਂਦੀ ਹੈ ਉਹ ਬ੍ਰਹਮਾਨੰਦ ਵਿਚ ਲੀਨ ਹੋ ਜਾਂਦੇ। ਬ੍ਰਹਮਾਨੰਦ ਉਹ ਸਮੁੰਦਰ ਵਰਗਾ ਹੁੰਦਾ ਸਾਧ ਸੰਗਤ ਜੀ, ਜਿਹੜਾ ਨਾ ਘਟਦਾ ਨਾ ਜੂਠਾ ਹੁੰਦਾ ਨਾ ਡੁੱਲਣਾ ਉਹਨੇ। ਵਿਸ਼ਿਆਂ ਦਾ ਆਨੰਦ ਕਹਿੰਦੇ ਕੌਲੀ ਦੇ ਪਾਣੀ ਵਰਗਾ, ਕੌਲੀ ਦੇ ਪਾਣੀ ਵਰਗਾ। ਜਿਹੜਾ ਡੁੱਲ ਵੀ ਜਾਂਦਾ, ਸੁੱਕ ਵੀ ਜਾਂਦਾ, ਮੁੱਕ ਵੀ ਜਾਂਦਾ, ਘੱਟ ਵੀ ਜਾਂਦਾ। ਭਜਨ ਦਾ ਆਨੰਦ ਜਿਹੜਾ ਸਾਧ ਸੰਗਤ ਜੀ ਚੱਲਦੇ ਦਰਿਆ ਵਰਗਾ, ਜਿੰਨੀ ਦੇਰ ਭਜਨ ਚ ਬੈਠੇ ਉਨੀ ਦੇਰ ਤਾਂ ਬੇਅੰਤ ਆਨੰਦ ਹੈ, ਜਦੋਂ ਭਜਨ ਕਰਨਾ ਛੱਡ ਦਿੱਤਾ ਫੇਰ ਉਹ ਸੰਸਾਰ ਦੀ ਚਿੰਤਾ। ਪਰ ਬ੍ਰਹਮਾਨੰਦ ਸਮੁੰਦਰ ਵਰਗਾ ਹੁੰਦਾ, ਜਿਹਨੇ ਸੁੱਕਣਾ ਹੀ ਨਹੀਂ ਕਦੇ, ਨਾ ਉਹਨੇ ਘਟਣਾ। ਪਰ ਉਹ ਉਦੋਂ ਜਦੋਂ ਮਨ ਦੀ ਵਾਸ਼ਨਾ ਮੁੱਕੀ। ਇਸ ਲਈ ਕਹਿੰਦੇ ਜੇ ਸਾਰੀ ਉਮਰ ਵਿਸ਼ਿਆਂ ਚੋਂ ਆਨੰਦ ਸਮਝ ਕੇ ਇਹਦੇ ਚ ਤਦਾ ਕਰ ਰਿਹਾ, ਸੁੱਖ ਕਿੱਥੋਂ ਮਿਲੇਗਾ? ਸੁੱਖ ਨਾ ਹੀ ਰਿਹਾ ਨਾਮ ਬਿਨਾਂ। ਪਰ ਕਹਿੰਦੇ ਨਾਮ ਤੋਂ ਬਿਨਾਂ ਤਾਂ ਸੁੱਖ ਹੈ ਹੀ ਨੀ ਗੁਰਮੁਖਾ। ਜੋ ਸੁੱਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇਹ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ। ਕਹਿੰਦੇ ਜੇ ਸੁੱਖ ਚਾਹੁੰਦਾ ਗੁਰਮੁਖਾ ਤੇ ਰਾਮ ਦੀ ਸ਼ਰਨ ਵਿੱਚੋਂ ਮਿਲਣਾ ਹੀ ਉੱਥੇ ਆ। ਇਹ ਨੀ ਆਖਿਆ ਜੇ ਸੁੱਖ ਚਾਹੁੰਦਾ ਤੇ ਸੰਸਾਰ ਕੋ ਲੈ ਲਾ, ਸੁੱਖ ਚਾਹੁੰਦਾ ਤਾਂ ਦੁਨੀਆਂ ਦੇ ਰੰਗ ਤਮਾਸ਼ੇ, ਸੁੱਖ ਚਾਹੁੰਦਾ ਤਾਂ ਮਾਇਆ ਚੋਂ ਕੱਢ ਲਈ। ਨਹੀਂ, ਮਹਾਰਾਜ ਕਹਿੰਦੇ ਜੋ ਸੁੱਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇਹ। ਜੇ ਸਦਾ ਸੁੱਖ ਲੈਣਾ ਚਾਹੁੰਦਾ ਤੇ ਪਰਮਾਤਮਾ ਦੀ ਸ਼ਰਨ ਵਿੱਚ ਆ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਮਹਾਰਾਜ ਦੇ ਬਚਨ। ਕਹਿੰਦੇ ਸਾਰਾ ਸੰਸਾਰ ਅਸੀਂ ਫਿਰ ਕੇ ਦੇਖ ਲਿਆ, ਨਾਮ ਬਿਨਾਂ ਸੁੱਖ ਨਹੀਂ ਹੁੰਦਾ, ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਆਪਾਂ ਮੰਨਦੇ ਸਾਧ ਸੰਗਤ ਜੀ ਵੀ ਜਿਹਦੇ ਕੋਲੇ ਮਾਇਆ ਬਹੁਤੀ ਆ, ਸ਼ਾਇਦ ਉਹਦੇ ਕੋਲੇ ਸੁੱਖ ਬਹੁਤੇ ਨੇ, ਮਾਇਆ ਵਿੱਚ ਸੁੱਖ ਹੁੰਦਾ, ਇਹ ਕੋਈ ਸ਼ੰਕੇ ਵਾਲੀ ਗੱਲ ਨਹੀਂ। ਪਰ ਅਸਲ ਵਿੱਚ ਸਾਧ ਸੰਗਤ ਜੀ ਕਦੇ ਵੀ ਸੁੱਖ ਨਹੀਂ ਹੁੰਦਾ ਮਾਇਆ ਚ। ਬਹੁਤ ਵੱਡੇ ਵੱਡੇ ਮਾਇਆਧਾਰੀ ਅੱਤ ਦੁਖੀ ਦੇਖੀ ਦੇ ਆ, ਅੱਤ ਦੁਖੀ ਬਹੁਤ ਜਿਨ੍ਹਾਂ ਕੋਲੇ ਮਾਇਆ, ਆਤਮ ਹੱਤਿਆ ਕਰਦੇ ਦੇਖੇ ਦੁਖੀ ਹੋ ਕੇ। ਕਿਉਂ? ਕਿਉਂਕਿ ਸਰੀਰ ਦੇ ਸੁੱਖ ਤਾਂ ਉਹਨਾਂ ਕੋਲ ਸਾਰੇ ਸਨ, ਪਰ ਮਨ ਨੂੰ ਸੁੱਖ ਨਹੀਂ ਸੀ ਮਿਲਦਾ ਕਿਤਿਓ। ਇਹਦੇ ਕੋਲੇ ਮਾਇਆ ਬਹੁਤ ਆ, ਉਹ ਸਰੀਰ ਦੇ ਸੁੱਖ ਤਾਂ ਬਣਾ ਲਏਗਾ, ਗਰਮੀਆਂ ਵਿੱਚ ਆਪਣੇ ਕਮਰੇ ਨੂੰ ਠੰਡਾ ਕਰ ਲਏਗਾ, ਸਰਦੀਆਂ ਵਿੱਚ ਗਰਮ ਕਰ ਸਕਦਾ, ਕੀਮਤੀ ਵਸਤਰ ਪਾ ਲਏਗਾ, ਕੀਮਤੀ ਗੱਡੀ ਤੇ ਘੁੰਮ ਫਿਰ ਲਏਗਾ। ਕਹਿੰਦੇ ਦੁਨੀਆਂ ਦੇ ਸੁੱਖ ਤਾਂ ਸਾਰੇ ਲੈ ਲਏਗਾ, ਪਰ ਮਨ ਦਾ ਸੁੱਖ ਕਿੱਥੋਂ ਮਿਲੇ ਫਿਰ? ਹੁਣ ਉਹ ਤਾਂ ਮਾਇਆ ਨਾਲ ਖਰੀਦਿਆ ਨਹੀਂ ਜਾ ਸਕਦਾ ਕਿਤਿਓ ਵੀ। ਤਾਂ ਹੀ ਮਹਾਰਾਜ ਨੇ ਆਖਿਆ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਨਾਮ ਬਿਨਾ ਸੁੱਖ ਨੀ ਗੁਰਮੁਖੋ। ਸਾਰਾ ਸੰਸਾਰ ਕਹਿੰਦੇ ਫਿਰ ਕੇ ਦੇਖ ਲਿਆ, ਸਾਰਾ ਸੰਸਾਰ ਜੇ ਮਾਇਆ ਚ ਸੁੱਖ ਹੁੰਦਾ ਤੇ ਮਹਾਤਮਾ ਬੁੱਧ ਨਾਲੋਂ ਵੱਧ ਕਿਸੇ ਕੋਲ ਸਤਸੰਗ ਦੀ ਮਾਇਆ ਨਹੀਂ ਸੀ। ਉਹ ਰਾਜਾ ਸੀ, ਰਾਜਾ ਖਜ਼ਾਨਿਆਂ ਦਾ ਮਾਲਕ ਸੀ, ਫੌਜਾਂ ਦਾ ਮਾਲਕ ਸੀ, ਉਹਦੀ ਜ਼ਬਾਨ ਹੀ ਕਾਨੂੰਨ ਸੀ। ਕਹਿ ਦੇ ਫਾਂਸੀ ਤੇ ਬੰਦੇ ਨੂੰ ਫਾਂਸੀ, ਕਹਿ ਦੇ ਛੱਡ ਦਿਓ ਤੇ ਭਾਵੇਂ 100 ਕਾਤਲ ਨੂੰ ਛੱਡ ਦੇਣ, ਕਿਉਂਕਿ ਮਹਾਰਾਜੇ ਦੀ ਜ਼ਬਾਨ ਹੀ ਕਾਨੂੰਨ ਹੁੰਦੀ ਹੈ। ਪਰ ਜਿਸ ਦਿਨ ਉਹਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਸ ਸਾਰੇ ਕਾਸੇ ਚ ਸੁੱਖ ਨਹੀਂ, ਸਾਰਾ ਕੁਝ ਛੱਡ ਕੇ ਪਰਮਾਤਮਾ ਦੀ ਬੰਦਗੀ ਕਰਨ ਬੈਠ ਗਿਆ ਮਹਾਤਮਾ ਬੁੱਧ, ਕੋਈ ਕਮੀ ਨਹੀਂ ਸੀ। ਰਾਜਾ ਭਰਤਰੀ ਸਾਧ ਸੰਗਤ ਜੀ ਰਾਜਾ ਸੀ, ਰਾਜਾ ਮਹਾਰਾਜਾ ਸੀ ਬਹੁਤ ਵੱਡਾ। ਪਰ ਜਦੋਂ ਬਰਾਗ ਹੋਇਆ, ਇਸੇ ਗੱਲ ਤੋਂ ਹੋਇਆ ਭਾਈ ਸਾਰਾ ਕੁਝ ਕੋਲ ਹੁੰਦਿਆਂ ਵੀ ਮਨ ਨੂੰ ਸੁੱਖ ਨਹੀਂ ਮਿਲ ਰਿਹਾ। ਜਾਰਜ ਪੰਚਮਾਂ ਸੰਸਾਰ ਦਾ ਦੂਜਾ ਜੰਗ ਹੋਇਆ, ਸੈਕੰਡ ਵਰਲਡ ਵਾਰ, ਇਹਦਾ ਕਰਤਾ ਧਰਤਾ ਸੀ, ਪਰ ਇੰਨਾ ਦੁਖੀ ਸੀ, ਨੀਂਦ ਨਹੀਂ ਸੀ ਆਉਂਦੀ, ਇੰਜੈਕਸ਼ਨ ਦੇਣਾ ਪੈਂਦਾ ਸੀ ਨੀਂਦ ਦਾ, ਬਹੁਤ ਦੁਖੀ ਸੀ। ਕਿੰਨੀਆਂ ਫੌਜਾਂ ਦਾ ਮਾਲਕ ਸੀ। ਗੁਰੂ ਸਾਹਿਬ ਜੀ ਦੇ ਬਚਨ ਪੰਜਵੇਂ ਪਾਤਸ਼ਾਹ ਜੀ ਦੇ, ਹਜ਼ੂਰ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸੁਖਣੀ ਸਾਹਿਬ ਚ ਹੈ ਮਹਾਰਾਜ ਦਾ ਇਹ ਬਚਨ। ਕਹਿੰਦੇ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਕੋਲ ਹੋਵੇ ਬੰਦਾ ਤਾਂ ਵੀ ਦੁਖੀ ਰਹੇਗਾ, ਸੁਖੀ ਨਹੀਂ ਹੋ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਮਹਾਰਾਜ ਦੇ ਬਚਨ ਪੰਜਵੇਂ ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਜਪ ਲੈ, ਸੁਖ ਆ ਜਾਏਗਾ ਤੈਨੂੰ ਸੁਖ। ਕੋਈ ਮਹਾਤਮਾ ਸਾਧ ਸੰਗਤ ਜੀ ਦਰਿਆ ਦੇ ਕਿਨਾਰੇ ਤੇ ਇੱਕ ਵਾਰੀ ਬੈਠਾ ਸੀ, ਤੇ ਸਿਕੰਦਰ ਹਿੰਦੁਸਤਾਨ ਤੇ ਚੜਾਈ ਕਰਕੇ ਸਾਧ ਸੰਗਤ ਜੀ ਤੁਰ ਚੜਦਾ ਆਵੇ ਇਧਰੋਂ, ਤੇ ਜਦੋਂ ਉਹਨੇ ਸਿੰਧ ਦਰਿਆ ਪਾਰ ਕੀਤਾ, ਸਾਰੀ ਫੌਜ ਉਹਦੀ ਪਾਰ ਲੰਘ ਗਈ। ਜਦੋਂ ਆਪ ਲੰਘਣ ਲੱਗਾ, ਉਹਨੇ ਦੇਖਿਆ ਇੱਕ ਫਕੀਰ ਬੈਠਾ ਰੇਤਾ ਦੇ ਉੱਤੇ ਚੌਂਕੜਾ ਮਾਰ ਕੇ ਦਰਿਆ ਦੇ ਕਿਨਾਰੇ, ਦਰਿਆਏ ਸਿੰਧ ਦੇ ਕਿਨਾਰੇ ਤੇ। ਉਹ ਉਹਨੂੰ ਮਿਲਣ ਵਾਸਤੇ ਗਿਆ, ਕਿਉਂਕਿ ਫਕੀਰਾਂ ਦਾ ਪ੍ਰੇਮੀ ਸੀ ਸਿਕੰਦਰ ਬਾਦਸ਼ਾਹ। ਉਹਨੂੰ ਮਿਲਣ ਵਾਸਤੇ ਗਿਆ, ਜਾ ਕੇ ਉਹਨੂੰ ਜਦੋਂ ਦੁਆ ਸਲਾਮ ਕੀਤੇ, ਉਹਨੇ ਆਖਿਆ ਸਿਕੰਦਰ ਕਿੱਥੇ ਚੱਲਿਆ? ਕਹਿੰਦਾ ਜੀ ਹਿੰਦੁਸਤਾਨ ਤੇ ਚੜਾਈ ਕੀਤੀ ਹੈ। ਕਾਹਦੇ ਲਈ? ਕਹਿੰਦਾ ਜਿੱਤਾਂਗਾ ਜੀ ਉਹਨੂੰ। ਕਹਿੰਦੇ ਅੱਛਾ ਜਿੱਤੇਗਾ, ਜਿੱਤ ਕੇ ਕੀ ਕਰੇਗਾ? ਕਹਿੰਦਾ ਜੀ ਜਿੱਤ ਕੇ ਜਿਹੜਾ ਰਾਜਿਆਂ ਦਾ ਕੰਮ ਹੁੰਦਾ, ਫਿਰ ਕਿਸੇ ਦੂਸਰੇ ਦੇਸ਼ ਨੂੰ ਜਿੱਤਾਂਗਾ। ਉਹ ਕਹਿੰਦੇ ਚਲੋ ਮੰਨ ਲੈਂਦੇ, ਦੂਸਰਾ ਵੀ ਜਿੱਤ ਲਿਆ ਫਿਰ ਕੀ ਕਰੇਗਾ? ਕਹਿੰਦਾ ਫਿਰ ਜੀ ਤੀਸਰਾ, ਚੌਥਾ, ਪੰਜਵਾਂ। ਉਹ ਕਹਿੰਦੇ ਜੀ ਉਹ ਵੀ ਜਿੱਤ ਲਿਆ ਫਿਰ ਕੀ ਕਰੇਗਾ? ਉਹ ਕਹਿੰਦਾ ਜੀ ਮੈਂ ਚਾਹੁੰਦਾ ਇੱਕ ਇੰਚ ਧਰਤੀ ਮੈਂ ਖਾਲੀ ਨਾ ਰਹਿਣ ਦਿਆਂ, ਸਾਰੀ ਦੁਨੀਆਂ ਜਿੱਤਣੀ ਚਾਹੁੰਦਾ, ਗੱਲ ਮੁੱਕੀ, ਸਾਰੀ ਦੁਨੀਆਂ ਮੈਂ ਜਿੱਤਣੀ ਚਾਹੁੰਦਾ, ਅੱਗੇ ਅੱਗੇ ਜਿੱਤਾਂ ਕਰੀ ਜਾਵਾਂਗਾ। ਉਹ ਕਹਿੰਦੇ ਚੱਲ ਇਹ ਵੀ ਮੰਨ ਲੈਂਦੇ ਤੂੰ ਸਾਰੀ ਦੁਨੀਆਂ ਜਿੱਤ ਲਈ, ਮੈਂ ਮੰਨ ਲੈਂਦਾ ਵੀ ਤੂੰ ਸਾਰੀ ਦੁਨੀਆਂ ਜਿੱਤ ਲਈ, ਤੇਰਾ ਹੀ ਰਾਜ ਹੋ ਗਿਆ ਸਾਰੀ ਧਰਤੀ ਤੇ, ਫਿਰ ਕੀ ਕਰੇਗਾ? ਫਿਰ ਹੈਰਾਨ ਹੋ ਗਿਆ, ਫਿਰ ਕਹਿੰਦਾ ਜੀ ਫਿਰ ਕੀ ਕਰਨਾ? ਫਿਰ ਆਰਾਮ ਨਾਲ ਬੈਠਾਂਗਾ, ਆਨੰਦ ਮਾਣਾਂਗਾ, ਉਹ ਕਹਿੰਦੇ ਇੰਨੀ ਕਤਲੋਗਾਰਤ ਕਰਕੇ ਵੀ ਆਰਾਮ ਨਾਲ ਬੈਠਣਾ ਹੋਵੇ ਮੈਂ ਬੈਠਾ ਆਨੰਦ ਮਾਣ ਰਿਹਾ, ਜੇ ਸਿਰਫ ਇਹੀ ਕੰਮ ਕਰਨਾ ਤੇ ਮੇਰੇ ਨਾਲ ਬੈਠ ਇੱਥੇ ਆ, ਤੈਨੂੰ ਰੱਬ ਦਾ ਨਾਮ ਜਪਾਵਾਂ, ਬਸ ਇਹਦੇ ਚ ਬੜਾ ਆਨੰਦ ਹੀ। ਇੰਨਾ ਖੂਨ ਦੀਆਂ ਨਦੀਆਂ ਵਗਾ ਕੇ ਪਤਾ ਨੀ ਤੇਰੇ ਕੋਲ ਸ੍ਰਿਸ਼ਟੀ ਜਿੱਤੀ ਜਾਏ ਕਿ ਨਾ, ਫਿਰ ਸਾਰੀ ਧਰਤੀ ਜੇ ਜਿੱਤ ਵੀ ਲਏਗਾ ਤੇ ਫਿਰ ਕੰਮ ਤਾਂ ਆਖਿਰ ਇਹੀ ਕਰਨਾ ਨਾ, ਮੈਂ ਕਰ ਰਿਹਾ, ਆਜਾ ਮੇਰੇ ਨਾਲ ਬੈਠ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋਏ ਸੁਖੀਆ। ਮਹਾਰਾਜ ਦੇ ਬਚਨ ਕਹਿੰਦੇ ਸੁਖ ਨਾਹੀ ਬਹੁਤ ਧਨ ਖਾਟੇ, ਸੁਖ ਨਾਹੀ ਵੇਖੈ ਨਿਰਤ ਨਾਟੇ। ਕਹਿੰਦੇ ਸੁਖ ਨੀ ਹੁੰਦਾ ਬਹੁਤ ਧਨ ਹੋਵੇ ਤੇ, ਸੁਖ ਨੀ ਹੁੰਦਾ ਦੁਨੀਆਂ ਦੇ ਨਾਚ ਗਾਣੇ ਦੇਖਣ ਚ, ਸੁਖ ਨਾਹੀ ਵੇਖੈ ਨਿਰਤ ਨਾਟੇ, ਨਾਟ ਨਾਟਕ ਮੰਡਲੀਆਂ ਦੇਖਣੀਆਂ ਤੇ ਨਿਰਤ ਨਾਚ ਦੇਖਣੇ। ਸੁਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਪੰਜਵੇਂ ਪਾਤਸ਼ਾਹ ਦੇ ਬਚਨ, ਉਹ ਕਹਿੰਦੇ ਗੁਰਮੁਖੋ ਮਾਇਆ ਚ ਸੁਖ ਹੈ ਪਰ ਸਦੀਵੀ ਨਹੀਂ, ਸਦਾ ਦਾ ਸੁਖ ਨੀ। ਵੀ ਕੋਈ ਆਖੇ ਮਾਇਆ ਚ ਸੁਖ ਸਰੀਰ ਦੇ ਹੈ, ਮਾਇਆ ਚ ਸੁਖ ਮਨ ਦਾ ਨੀ ਹੁੰਦਾ, ਮਨ ਨੂੰ ਸੁਖ ਨੀ ਮਾਇਆ ਸਾਧ ਸੰਗਤ ਜੀ ਦੇ ਸਕਦੀ, ਸਰੀਰ ਨੂੰ ਦੇ ਸਕਦੀ ਬਹੁਤ ਸੁਖ। ਇਸੇ ਲਈ ਮਹਾਰਾਜ ਨੇ ਆਖਿਆ ਸੁਖ ਨਾਹੀ ਬਹੁਤ ਦੇਸ਼ ਕਮਾਏ, ਸਭ ਦੇਸ਼ਾਂ ਦੀ ਕਮਾਈ ਕਰਕੇ ਮਾਇਆ ਆਪਣੇ ਵਾਸ ਚ ਕਰ ਲਏ, ਫਿਰ ਕੀ ਆਖੇਗਾ ਮੈਂ ਸੁਖੀ ਆ? ਕਹਿੰਦੇ ਨਹੀਂ। ਸਰਬ ਸੁਖਾ ਹਰ ਹਰ ਗੁਣ ਗਾਏ, ਅਸਲ ਵਿਚ ਸਾਰੇ ਸੁਖ ਪਰਮਾਤਮਾ ਦੇ ਗੁਣ ਗਾਉਣ ਵਿਚ ਨੇ। ਕਹਿੰਦੇ ਨੇ ਉਹ ਗੁਣ ਗਾਏ ਨਹੀਂ ਸੁਖ ਪ੍ਰਾਪਤ ਕਿੱਥੋਂ ਹੋਵੇ? ਹਾਂ ਸਰੀਰ ਦੇ ਸੁਖਾਂ ਦਾ ਸੰਬੰਧ ਜ਼ਰੂਰ ਸਾਧ ਸੰਗਤ ਜੀ ਮਾਇਆ ਨਾਲ ਹੈ, ਤੇ ਇਸੇ ਲਈ ਮਹਾਰਾਜ ਨੇ ਆਖਿਆ ਧਰਮ ਦੀ ਕਿਰਤ ਕਰ, ਧਰਮ ਦੀ ਕਿਰਤ ਤੋਂ ਮਨਾ ਨਹੀਂ ਕੀਤਾ ਮਹਾਰਾਜ ਨੇ। ਭਾਈ ਸਰੀਰ ਦੇ ਸੁਖ ਵੀ, ਕਿਉਂਕਿ ਸਰੀਰ ਨੂੰ ਕੱਪੜੇ ਵੀ ਚਾਹੀਦੇ ਆ, ਪ੍ਰਸ਼ਾਦਾ ਵੀ ਚਾਹੀਦਾ, ਉਹਦੇ ਲਈ ਕਿਰਤ ਕਰਨੀ ਪਵੇਗੀ, ਪਰ ਮਨ ਦਾ ਸੁਖ ਤੈਨੂੰ ਇਹਦੇ ਚੋਂ ਕਦੇ ਨੀ ਮਿਲੇਗਾ। ਮਨ ਦੇ ਸੁਖ ਵਾਸਤੇ ਅਖੀਰ ਤੈਨੂੰ ਪਰਮਾਤਮਾ ਦੇ ਚਰਨ ਪਰਸਣੇ ਪੈਣਗੇ, ਨਹੀਂ ਤੇ ਹੋਰ ਕਿਤੇ ਉਸ ਸੁਖ ਦੀ ਪ੍ਰਾਪਤੀ ਹੋ ਨੀ ਸਕਦੀ। ਜਿਹਨਾਂ ਕੋਲੇ ਪਰਮਾਤਮਾ ਦਾ ਨਾਮ ਹੈ ਉਹਨਾਂ ਕੋਲੇ ਸਾਧ ਸੰਗਤ ਜੀ ਭਾਵੇਂ ਬਸਤਰ ਵੀ ਨਾ ਚੰਗੇ ਪਾਉਣ ਲਈ ਹੋਣ। ਤੇ ਪੰਜਵੇਂ ਪਾਤਸ਼ਾਹ ਨੇ ਆਖਿਆ ਬਸਤਾ ਟੁੱਟੀ ਝੁੰਪੜੀ ਚੀਰ ਸਭ ਸਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਦਾ, ਮਿੱਤਰ ਨਾ ਏੜਤਨ ਰੂਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ। ਪੰਜਵੇਂ ਪਾਤਸ਼ਾਹ ਦੇ ਬਚਨ ਉਹ ਕਹਿੰਦੇ ਭਾਵੇਂ ਟੁੱਟੀ ਝੌਂਪੜੀ ਚ ਵੱਸਦਾ ਹੋਵੇ, ਬਸਤਾ ਟੁੱਟੀ ਝੌਂਪੜੀ ਕਹਿੰਦੇ ਵੱਸਦਾ ਹੋਵੇ, ਜਿਸ ਝੌਂਪੜੀ ਚੋਂ ਟੁੱਟੀ ਹੋਵੇ ਮੀਂਹ ਪਵੇ ਤੇ ਚੋਣ ਲੱਗ ਪਵੇ, ਚੀਰ ਸਭ ਛਿੰਨਾ ਕੱਪੜੇ ਵੀ ਨਾ ਬਹੁਤ ਕੀਮਤੀ ਹੋਣ, ਮਾੜਾ ਮੋਟਾ ਖੱਤਰ ਜਿਹਾ ਪਾਈ ਫਿਰਦਾ ਹੋਵੇ, ਜਾਤ ਨਾ ਪਤ ਨਾ ਆਦਰੋ ਧਿਆਨ, ਕੋਈ ਬਹੁਤੀ ਚੰਗੀ ਚੰਗੇ ਘਰਾਣੇ ਚ ਪੈਦਾ ਵੀ ਨਾ ਹੋਇਆ ਹੋਵੇ, ਕੋਈ ਚੰਗੀ ਜਾਤ ਨਾ ਹੋਵੇ, ਲੋਕ ਇੱਜ਼ਤ ਨਾ ਕਰਦੇ ਹੋਣ, ਪਿੱਤਰ ਪਿਆਰੇ ਕੋਲ ਨਾ ਬਿਠਾਉਂਦੇ ਹੋਣ, ਰਿਸ਼ਤੇ ਨਾਤੇਦਾਰਾਂ ਨੇ ਵੀ ਤਿਆਗ ਦਿੱਤਾ ਹੋਵੇ, ਤੇ ਗਰੀਬ ਹੈ ਇਹਨੂੰ ਛੱਡੋ ਪਰਾਂ। ਜਾਤ ਨਾ ਪਤ ਨਾ ਆਦਰੋ ਧਿਆਨ ਪਰਮਿੰਦਾ, ਮਿੱਤਰ ਨਾ ਇਸ਼ਟਾਂ ਦੇ ਰੂਪਹੀਣ ਕਿਸ ਸਾਕ ਨਾ ਸਿੰਨਾ, ਕਹਿੰਦੇ ਕੋਈ ਸਾਕ ਅੰਗ ਸਾਕ ਵੀ ਨੇੜੇ ਨਾ ਬਿਠਾਉਂਦੇ ਹੋਣ, ਯਾਰਾਂ ਦੋਸਤਾਂ ਨੇ ਵੀ ਤਿਆਗ ਦਿੱਤਾ ਹੋਵੇ, ਵੀ ਇਹ ਗਰੀਬ ਹੈ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਨਾਮ ਵਿਚ ਮਨ ਭਿੱਜ ਗਿਆ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਰਾਜਾ, ਕਿਉਂਕਿ ਨਾਮ ਵਿਚ ਸਾਧ ਸੰਗਤ ਜੀ। ਹਜ਼ੂਰ ਨੇ ਆਖਿਆ ਗੁਰਮੁਖੋ ਸਾਰੇ ਸੁਖ ਹਨ ਅਸਲ ਵਿਚ,
ਬਹੁਤੇ ਭੇਖ ਕਰੇ ਭੇਖ ਧਾਰੀ,
ਕਹਿੰਦੇ ਨੇ ਬਹੁਤ ਭੇਖ ਲੋਕ ਬਣਾਉਂਦੇ ਨੇ, ਭੇਖ ਧਾਰੀ ਜਿਹੜੇ ਨੇ ਲੋਕਾਂ ਨੂੰ ਠੱਗਣ ਵਾਸਤੇ ਕਈ ਪ੍ਰਕਾਰ ਦੇ ਭੇਖ ਬਣਾਉਂਦੇ ਹਨ।
ਬਿਨ ਸ਼ਬਦ ਹਉਮੈ ਕਿਨੈ ਨਾ ਮਾਰੀ,
ਸ਼ਬਦ ਦੇ ਆਸਰੇ ਤੋਂ ਬਿਨਾਂ ਕਿਸੇ ਦੇ ਅੰਦਰੋਂ ਸਾਧ ਸੰਗਤ ਜੀ ਹੰਕਾਰ ਨੀ ਮਰਦਾ ਹੈ।
ਜੀਵਤ ਮਰੈ ਤਾਂ ਮੁਕਤ ਪਾਏ, ਸੱਚੈ ਨਾਏ ਸਮਾਇਆ,
ਕਹਿੰਦੇ ਨੇ ਜੇ ਜੀਵਤ ਭਾਵ ਤੋਂ ਮਰਨਾ ਸਿੱਖ ਜਾਵੇ ਤੇ ਉਹਦੀ ਸਮਾਈ ਫਿਰ ਸੱਚੇ ਨਾਮ ਵਿਚ ਹੀ ਹੁੰਦੀ ਹੈ ਜੀ।
ਅਗਿਆਨ ਤ੍ਰਿਸ਼ਨਾ ਇਸ ਤਨਹੇ ਜਲਾਏ,
ਅਗਿਆਨ ਤੇ ਤ੍ਰਿਸ਼ਨਾ ਇਸ ਮਨ ਨੂੰ ਅੰਦਰੋਂ ਬਹੁਤ ਸਾੜਦੇ ਹਨ।
ਇਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ,
ਇਹ ਅਗਿਆਨ ਦੀ ਤੇ ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਬੁਝਦੀ ਹੈ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ।
ਤਨ ਮਨ ਸੀਤਲ ਕ੍ਰੋਧ ਨਿਵਾਰੇ, ਹਉਮੈ ਮਾਰ ਸਮਾਇਆ,
ਜਿਨ੍ਹਾਂ ਨੇ ਆਪਣੀ ਹਉਮੈ ਮਾਰ ਲਈ ਸਾਧ ਸੰਗਤ ਜੀ, ਕ੍ਰੋਧ ਨਿਵਾਰ ਲਿਆ ਮਾਰ ਲਿਆ, ਉਹਨਾਂ ਦਾ ਤਨ ਵੀ ਸੀਤਲ ਤੇ ਮਨ ਵੀ ਸੀਤਲ ਹੁੰਦਾ ਹੈ।
ਸੱਚਾ ਸਾਹਿਬ ਸੱਚੀ ਵਡਿਆਈ,
ਉਹ ਮਾਲਕ ਸੱਚਾ ਹੈ ਤੇ ਉਹਦੀ ਵਡਿਆਈ ਵੀ ਸੱਚੀ ਹੈ। ਵਡਿਆਈ ਤਾਂ ਲੋਕ ਚੋਰਾਂ ਡਾਕੂਆਂ ਦੀ ਤੇ ਸਾਧ ਸੰਗਤ ਜੀ ਠੱਗਾਂ ਦੀ ਵੀ ਕਰ ਦਿੰਦੇ, ਪਰ ਉਹ ਸੱਚੀ ਨੀ ਹੁੰਦੀ, ਝੂਠੀ ਐਵੇਂ ਮੂੰਹ ਤੇ ਕਰਨੀ ਪੈਂਦੀ ਲੋਕਾਂ ਨੂੰ ਤੇ ਕਰਦੇ ਆਪਣੇ ਕੰਮਾਂ ਵਾਸਤੇ। ਪਰ ਕਹਿੰਦੇ ਸੱਚੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੀ ਹੈ।
ਗੁਰ ਪ੍ਰਸਾਦੀ ਵਿਰਲੇ ਪਾਈ,
ਪਰ ਕਿਸੇ ਵਿਰਲੇ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਵਡਿਆਈ ਕਰਨੀ ਪ੍ਰਾਪਤ ਕੀਤੀ ਹੈ ਜੀ।
ਨਾਨਕ ਏਕ ਕਹਿ ਬੇਨੰਤੀ, ਨਾਮੇ ਨਾਮ ਸਮਾਇਆ।
ਕਹਿੰਦੇ ਸਾਡੀ ਤਾਂ ਇੱਕੋ ਬੇਨਤੀ ਹੈ ਗੁਰਮੁਖੋ, ਨਾਮ ਜਪੋ, ਨਾਮ ਜਪੋ, ਨਾਮ ਜਪਣ ਕਰਕੇ ਪਰਮੇਸ਼ਰ ਵਿੱਚ ਸਮਾ ਜਾਵੋਗੇ, ਜਿਹੜਾ ਸਾਰੇ ਸੁੱਖਾਂ ਦਾ ਸਰੂਪ ਹੈ। ਗੁਰੂ ਸਾਹਿਬ ਨੇ ਸਤਸੰਗ ਦੀ ਕਿਰਪਾ ਕੀਤੀ, ਸਬਦ ਦੀ ਸਮਾਪਤੀ ਸੰਪੂਰਨਤਾ ਹੋਈ, ਸਮਾਂ ਵੀ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਮਾ ਬਖਸ਼ੇ ਜੀ।
ਸੱਚਾ ਸਾਹਿਬ, ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ, ਨਾਨਕ ਏਕ ਕਹਿ ਬੇਨੰਤੀ, ਨਾਮੇ ਨਾਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ।